සමරෝංගද ගොරයමරදාසහෙරද නෙතත්‍යාවෝහෙරද ශරිගොරෝරාමන්දස ගුරුවරජන බෙගනනකේ හර ගොබෙන්ද ශුභ ශිරිහාර රාය නමෝ කරජෝරි නමෝ ශිරිහාර ක්‍රිෂ්ණ මනාව තේග බහදර පරම
කිරපාල
වාහිගුරු පරම
කිරපාල
ශ්‍රී ගුරු ගෝබින්ද සිංහ
බිසාල
තරතර
පොන්න පොන්න සීසාජී පොන්න පොන්න සීසා බන්දෝබාර බාර ජගදීසා
ඒකංකාර
සතගුරු තේ ප්‍රසාද සච ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ
ਜਿਸ ਮਹਿ ਅਮਰਤ ਗਿਆਨ
ਹੈ
ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਪਿੱਛਕ ਪੂਪ ਸੋ ਤੈਂ ਪਾਈ ਗਏ ਪੂਪ ਸੋ ਪਿੱਛਕ ਹੋਏ ਕਈ ਹਵੇਲੀ ਭਰ ਲਈ ਦਲ ਲੁੱਟ ਰਜਿਓ ਥੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਹਿਬ ਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਨਿਤਾ ਪ੍ਰਤੀ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸਦੇ ਹੋ ਔਰ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਦੇ ਲੜੀਵਾਰ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਚੱਲ ਰਹੀ ਇਤਿਹਾਸ ਦੀ ਕਥਾ ਬਹੁਤ ਹੀ ਅਦਬ ਸਤਿਕਾਰ ਅਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਕਸੂਰ ਨਗਰ ਤੋਂ ਚੱਲ ਕੇ ਆਏ ਹੋਏ ਬ੍ਰਾਹਮਣ ਨੇ ਖਾਲਸੇ ਪੰਥ ਅੱਗੇ ਆ ਕੇ ਪੁਕਾਰ ਕੀਤੀ ਹੈ, ਖਾਲਸਾ ਜੀ ਮੇਰੀ ਬੌੜੀ ਕਰੋ। ਅਸਮਾਨ ਖਾਨ ਨਾਮ ਦੇ ਇੱਕ ਕਸੂਰ ਦੇ ਪਠਾਣ ਨੇ ਜਬਰੀ ਮੇਰੀ ਘਰਵਾਲੀ ਨੂੰ ਆਪਣੇ ਘਰ ਪਾ ਲਿਆ ਹੈ, ਮੈਂ ਤੁਹਾਡੀ ਪਨਾਹ ਵਿੱਚ ਆਇਆ ਹਾਂ, ਮੇਰੀ ਰੱਖਿਆ ਕਰੋ। ਤਾਂ ਸਮੁੱਚੇ ਖਾਲਸੇ ਪੰਥ ਨੇ ਤਿਆਰੇ ਕੀਤੇ। ਪੰਥ ਦੀਆਂ ਪੰਜ ਮਿਸਲਾਂ ਸ਼ੁਕਰ ਚੱਕੀਆਂ ਦੀ ਮਿਸਲ, ਡੱਲੇ ਵਾਲੀਆਂ ਦੀ ਮਿਸਲ, ਘਨਈਆਂ ਦੀ, ਨਕਈਆਂ ਦੀ, ਰਾਮਗੜੀਆਂ ਦੀ ਮਿਸਲ, ਭੰਗੀਆਂ ਦੀ ਮਿਸਲ ਇੱਥੇ ਸੀ। ਬਾਕੀ ਦਲ ਪੰਥ ਜੋ ਬੁੱਢਾ ਦਲ ਹੈ ਉਹ ਇੱਧਰ ਮਾਲਵੇ ਦੇ ਇਲਾਕੇ 'ਚ ਆਇਆ ਹੋਇਆ। ਸਿੰਘ ਵਿਚਾਰ ਕਰਨ ਲੱਗੇ ਵੀ ਕਸੂਰ 'ਤੇ ਹਮਲਾ ਕਰਨਾ ਅਤੇ ਸਾਰਾ ਪੰਥ ਇਕੱਠਾ ਹੋ ਜਾਈਏ। ਜਥੇਦਾਰ ਹਰੀ ਸਿੰਘ ਜੀ ਭੰਗੀਆਂ ਦੇ ਮਿਸਲ ਦੇ ਜਥੇਦਾਰ ਕਹਿਣ ਲੱਗੇ ਜਦੋਂ ਪੰਥ ਨੂੰ ਉਡੀਕਾਂਗੇ ਤਾਂ ਬੜਾ ਸਮਾਂ ਲੱਗ ਜਾਏਗਾ। 13,000 ਸਿੰਘ ਸਨ ਜਦੋਂ ਚੱਲੇ, ਚੱਲਦਿਆਂ ਚੱਲਦਿਆਂ 24,000 ਸਿੰਘਾਂ ਦੀ ਗਿਣਤੀ ਹੋ ਗਈ। ਕਸੂਰ 'ਤੇ ਜਾ ਕੇ ਹਮਲਾ ਬੋਲਿਆ ਸਿਖਰ ਦੁਪਹਿਰੇ। ਕਸੂਰ ਵਾਲਿਆਂ ਨੂੰ ਪਤਾ ਨਹੀਂ ਹੈ ਕਿ ਖਾਲਸਾ ਆ ਰਿਹਾ। ਰੋਜ਼ਿਆਂ ਦੇ ਦਿਨ ਸਨ, ਆਪਣੇ ਆਪਣੇ ਹਰਮਾਂ ਵਿੱਚ ਬੜੇ ਬੈਠੇ, ਘਰਾਂ ਦੇ ਵਿੱਚ ਜਿਹੜੇ ਠੰਡੇ ਭੌਰੇ ਬਣਾਏ ਹੋਏ ਉਹਨਾਂ ਵਿੱਚ ਲੁੱਕ ਬੈਠੇ ਸਨ। ਤੋ ਖਾਲਸੇ ਨੇ ਜਾ ਕੇ ਕੁਝ ਗੜੀਆਂ 'ਤੇ ਹਮਲਾ ਕੀਤਾ ਅਤੇ ਗੜੀਆਂ ਕਬਜ਼ੇ 'ਚ ਕਰ ਲਈਆਂ। ਕਸੂਰ ਦੇ ਵਿੱਚ ਬਹੁਤ ਸਾਰੀਆਂ, ਤਕਰੀਬਨ 12,00,000 ਪਠਾਣਾਂ ਦਾ ਕਬਜ਼ਾ ਸੀ। ਪਲਾਂ 'ਚ ਹੀ ਖਾਲਸੇ ਨੇ ਮਾਰ ਕੇ ਨਿਬੇੜ ਦਿੱਤੇ, ਭਾਜੜਾਂ ਪਾ ਦਿੱਤੀਆਂ, ਕਸੂਰ 'ਤੇ ਹਮਲਾ ਕਰਕੇ ਕਸੂਰ ਆਪਣੇ ਅਧੀਨ ਕਰ ਲਿਆ। ਹੁਣ ਬਾਜ਼ਾਰਾਂ ਦੇ ਵਿੱਚ ਜਿਹੜਾ ਰਾਜਸਾਜ ਸੀ ਜਾਂ ਹਵੇਲੀਆਂ ਵਿੱਚ ਜੋ ਕੁਝ ਸੀ ਉੱਥੇ ਹੁਣ ਲੁੱਟਮਾਰ ਵੱਜਣ ਲੱਗੀ ਹੈ। ਬਾਹਰੋਂ ਵੀ ਕੁਝ ਲੁਟੇਰੇ ਜਿਹੜੇ ਨੇ ਉਹ ਆ ਰਲੇ ਹਨ। ਉਹ ਕਥਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ, ਜਿਵੇਂ ਉਹਨਾਂ ਆਪਣੇ ਵੱਡਿਆਂ ਕੋਲੋਂ, ਬਜ਼ੁਰਗਾਂ ਕੋਲੋਂ ਸੁਣੀਆਂ, ਲਿਖ ਰਹੇ ਨੇ। ਆਓ ਮਨ ਵਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਿੱਛਕ ਪੂਪ ਸੋ ਤੈ ਪਈ, ਗਏ ਭੂਪ ਸੋ ਪਿੱਛਕ ਹੋਏ।
ਇਤਨੀ ਸੰਪਦਾ ਤੇ ਵਿਭੂਤੀ ਸੀ ਉੱਥੇ, ਜਿਹੜੇ ਪਿੱਛਕ ਸੀ ਉਹ ਰਾਜੇ ਬਣ ਗਏ ਤੇ ਜਿਹੜੇ ਉੱਥੇ ਰਾਜੇ ਸਦਾਉਂਦੇ ਸੀ ਉਹ ਪਿੱਛਕ ਕਹੀਏ ਭਿਖਾਰੀ ਬਣ ਗਏ।
ਕਈ ਹਵੇਲੀ ਭਰ ਲਈ, ਦਲ ਲੁੱਟ ਰੱਜਿਓ ਥੋਏ।
ਕਹਿੰਦੇ ਕਈ ਹਵੇਲੀਆਂ ਧਨ ਨਾਲ, ਖਜ਼ਾਨੇ ਨਾਲ ਭਰੀਆਂ ਹੋਈਆਂ ਖਾਲਸੇ ਨੇ ਆਪਣੇ ਕਬਜ਼ੇ ਕੀਤੀਆਂ ਨੇ। ਪੰਥ ਨੇ ਆਸ਼ੇਰ ਪੰਜਾ ਮਾਰ ਕੇ ਉਹਨਾਂ ਹਵੇਲੀਆਂ ਵਿੱਚ ਇਕੱਤਰ ਹੋਇਆ ਜਿਹੜਾ ਧਨ ਸੀ ਉਹ ਆਪਣੇ ਅਧੀਨ ਕੀਤਾ ਹੈ।
ਚੌਪਈ ਤੀਨ ਦਿਵਸ ਦਲ ਲੁੱਟ ਤੋਰੇ।
ਤਕਰੀਬਨ 3 ਦਿਨ ਪੰਥ ਨੇ ਕਸੂਰ ਦੇ ਉੱਤੇ ਹਮਲਾ ਕਰਕੇ 3 ਦਿਨ ਇੱਥੇ ਲੁੱਟ ਕੀਤੀ ਹੈ। ਲੁੱਟ ਦਾ ਮਤਲਬ ਲੁਟੇਰਿਆਂ ਨੂੰ ਲੁੱਟਿਆ ਹੈ, ਗਰੀਬਾਂ ਨੂੰ ਨਹੀਂ। ਕਸੂਰ ਵਿੱਚ ਬੜੇ ਬੜੇ ਵੱਡੇ ਲੁਟੇਰੇ ਰਹਿੰਦੇ ਸੀ ਜਿਹੜੇ ਲੋਕਾਂ ਦਾ ਪੈਸਾ ਇਕੱਠਾ ਕਰਕੇ ਆਪਣੀਆਂ ਹਵੇਲੀਆਂ ਭਰੀ ਬੈਠੇ ਸਨ। 3 ਦਿਨ ਤੱਕ ਖਾਲਸੇ ਨੇ ਉਹਨਾਂ ਨੂੰ ਲੁੱਟਿਆ ਹੈ।
ਚੌਥੇ ਦਿਨ ਆਏ ਮੁਲਕ ਬਹੁ ਪਏਓ।
ਚੌਥੇ ਦਿਨ ਤਾਂ ਫਿਰ ਆਲੇ ਦੁਆਲੇ ਦੇ ਲੋਕ, ਮੁਲਖਈਆ ਹੀ ਆ ਗਿਆ ਸਾਰਾ ਕਸੂਰ ਉਜਾੜਨ ਵਾਸਤੇ। ਫਿਰ ਤਾਂ ਸਾਰੇ ਮੁਲਖ ਨੇ ਹੀ ਹਮਲਾ ਬੋਲ ਦਿੱਤਾ।
ਉਹ ਪੀ ਲੁੱਟ ਲੁੱਟ ਪਏ ਨਿਹਾਲ।
ਉਹ ਵੀ ਬਹੁਤ ਕੁਝ ਲੁੱਟ ਕੇ ਲੈ ਕੇ ਗਏ। ਬੜਾ ਵੱਡਾ ਸ਼ਹਿਰ ਸੀ ਕਸੂਰ, ਪੈਂਦਾ ਤਾਂ ਲਾਹੌਰ ਦੇ ਅਧੀਨ ਸੀ। ਤੋ ਆ ਕੇ ਉਹਨਾਂ ਨੇ ਵੀ ਬਹੁਤ ਕੁਝ ਲੁੱਟਿਆ ਤੇ ਲੁੱਟ ਕੇ ਉਹ ਵੀ ਚੰਗੇ ਰੱਜੇ।
ਲੈ ਗਏ ਕੱਪੜ ਬਹੁ ਪਾਂਤ ਸੰਭਾਲ।
ਕਈ ਤਰ੍ਹਾਂ ਦੇ ਤਾਂ ਕੱਪੜੇ ਹੀ ਕਸੂਰ ਦੇ ਵਿੱਚ ਉਹਨਾਂ ਨੂੰ ਮਿਲੇ ਜਿਨ੍ਹਾਂ ਦੀਆਂ ਪੰਡਾਂ ਬੰਨ ਕੇ ਲੈ ਗਏ।
ਫਿਰ ਸੁਣੋ ਅਬ ਬ੍ਰਾਹਮਣ ਬਾਤ।
ਹੁਣ ਉਹ ਜਿਹੜਾ ਬ੍ਰਾਹਮਣ ਸੀ ਜਿਹੜਾ ਪੰਥ ਨੂੰ ਲੈ ਕੇ ਆਇਆ ਪੁਕਾਰ ਕਰਕੇ, ਹੁਣ ਉਸ ਬ੍ਰਾਹਮਣ ਦੀ ਬਾਤ ਸੁਣੋ।
ਪਰ ਯਾਦ ਕਰੀ ਉਨ ਆਏ ਪਰਾਤ।
ਉਹਨੇ ਅਗਲੇ ਦਿਨ ਸੁਬਾ ਹੋਈ ਤੇ ਪੰਥ ਦੇ ਚਰਣਾ ਵਿੱਚ ਆ ਕੇ ਬੇਨਤੀ ਕੀਤੀ।
ਆਪਣੋ ਕਾਮ ਤੁਮ ਖਾਲਸ ਕੀਓ।
ਕਹਿਣ ਲੱਗਾ ਖਾਲਸਾ ਜੀ, ਤੁਸੀਂ ਆਪਣਾ ਕਾਰਜ ਕਰ ਲਿਆ, ਕਸੂਰ ਤੇ ਫਤਿਹ ਪ੍ਰਾਪਤ ਕਰ ਲਈ ਹੈ, ਵੈਰੀਆਂ ਨੂੰ ਸੋਧ ਲਿਆ।
ਮੇਰੋ ਕੰਮ ਤੁਮ ਚਿਤ ਨਾ ਤਰੀਓ।
ਖਾਲਸਾ ਜੀ, ਜਿਹੜਾ ਮੇਰਾ ਕੰਮ ਸੀ ਉਹ ਤਾਂ ਤੁਸੀਂ ਚੇਤੇ ਨਹੀਂ ਕੀਤਾ, 3 ਦਿਨ ਬੀਤ ਗਏ ਨੇ। ਮੇਰੀ ਵੀ ਪੁਕਾਰ ਸੁਣੋ, ਜਿਹੜੀ ਮੈਂ ਤੁਹਾਡੇ ਚਰਨਾਂ 'ਚ ਪੁਕਾਰ ਕੀਤੀ ਸੀ, ਮੇਰੀ ਵੀ ਉਹ ਪੁਕਾਰ ਪ੍ਰਵਾਨ ਕਰੋ।
ਹਰੀ ਸਿੰਘ ਕਹਿਓ ਵਕਤ ਲੋਡੇ ਆਵੀ।
ਜਥੇਦਾਰ ਹਰੀ ਸਿੰਘ ਭੰਗੀ ਜੀ ਨੇ ਆਖਿਆ, ਪੰਡਿਤ ਜੀ ਸ਼ਾਮ ਦੇ ਸਮੇਂ ਆਇਓ, ਜਦੋਂ ਰਹਿਰਾਜ ਸਾਹਿਬ ਦਾ ਸਮਾਂ ਹੋਵੇਗਾ ਉਸ ਵੇਲੇ ਸਾਰਾ ਪੰਥ ਇਕੱਤਰ ਹੋਵੇਗਾ, ਉਸ ਵੇਲੇ ਤੂੰ ਚੱਲ ਕੇ ਆਈ।
ਲੱਗੀ ਦੀਵਾਨ ਵਿੱਚ ਆਖ ਸੁਣਾਵੀ,
ਜਦੋਂ ਖਾਲਸੇ ਦਾ ਦੀਵਾਨ ਸਜਿਆ ਹੋਵੇਗਾ ਸੰਧਿਆ ਦਾ ਪਿਛਲੇ ਪਹਿਰ ਦਾ, ਉਦੋਂ ਤੂੰ ਆ ਕੇ ਸਮੁੱਚੇ ਪੰਥ ਦੇ ਅੱਗੇ ਆਪਣੀ ਪੁਕਾਰ ਸੁਣਾਵੀ ਜੋ ਮੈਨੂੰ ਕਹਿ ਰਿਹਾ।
ਸੋਈ ਬਾਤ ਆਦਿ ਜਿਨੇ ਕਰੀ,
ਸ਼ਾਮ ਦੇ ਸਮੇਂ ਰਹਿਰਾਜ ਸਾਹਿਬ ਜੀ ਦਾ ਪਾਠ ਹੋਇਆ। ਅਰਦਾਸ ਬੇਨਤੀ ਤੋਂ ਬਾਅਦ ਪੰਡਿਤ ਨੇ ਸਮੁੱਚੇ ਪੰਥ ਅੱਗੇ ਹੱਥ ਜੋੜ ਕੇ ਉਸੇ ਤਰ੍ਹਾਂ ਬੇਨਤੀ ਕੀਤੀ।
ਮੇਰੀ ਬਾਮਣੀ ਰਹੀ ਤੁਰਕ ਪੈ ਫਰੀ,
ਕਹਿਣ ਲੱਗੇ ਜੀ ਮੇਰੀ ਪੰਡਤਾਣੀ ਤਾਂ ਅਸਮਾਨ ਖਾਂ ਤੁਰਕ ਦੇ ਕੋਲ ਹੀ ਆ, ਉਹਦੇ ਕੋਲ ਹੀ ਫੜੀ ਹੋਈ, ਉਹਦੀ ਹਵੇਲੀ ਵਿੱਚ ਹੈ।
ਕਯੋ ਖਾਲਸੇ ਅਬ ਹੋਏ ਚੱਲ ਆਗੇ,
ਖਾਲਸੇ ਨੇ ਆਖਿਆ ਪੰਡਿਤ ਜੀ ਅੱਗੇ ਲੱਗ ਕੇ ਦੱਸੋ ਵੀ ਕਿਹੜੀ ਗੜੀ ਹੈ, ਉਹ ਕਿੱਥੇ ਆ, ਉਹ ਪਠਾਨ ਉਹਦੇ ਤੇ ਹੱਲਾ ਬੋਲੇਗਾ ਖਾਲਸਾ।
ਮਗਰੇ ਤੁਰੇ ਸਰਦਾਰ ਸੁਲਾਗੇ,
ਪੰਡਿਤ ਜੀ ਅੱਗੇ ਅੱਗੇ ਲੱਗ ਕੇ ਤੁਰ ਪਏ, ਕਿਉਂਕਿ ਉਹ ਕਸੂਰ ਦੇ ਹੀ ਰਹਿਣ ਵਾਲੇ ਸੀ, ਭੇਤੀ ਸੀ। ਜਿਹੜੇ ਚੰਗੇ ਮੁਖੀਏ ਸਰਦਾਰ ਨੇ ਭਾਈ ਜੱਸਾ ਸਿੰਘ ਜੀ ਰਾਮਗੜੀਆ ਵਰਗੇ, ਹਰੀ ਸਿੰਘ ਜੀ ਵਰਗੇ, ਉਹ ਆਪਣੇ ਕੁਝ ਸਿਪਾਹੀਆਂ ਫੌਜਾਂ ਦੇ ਸਮੇਤ ਪੰਡਿਤ ਜੀ ਦੇ ਪਿੱਛੇ ਪਿੱਛੇ ਨਾਲ ਨਾਲ ਚੱਲ ਪਏ।
ਗਿਲ ਜਨ ਕੋਟੋਨ ਦਿਓ ਬਤਾਏ,
ਉਹ ਗਿਲਜਿਆਂ ਦਾ ਜਿਹੜਾ ਕਿਲਾ ਸੀ, ਕੋਟ ਸੀ ਅਸਮਾਨ ਖਾਨ ਦਾ, ਉਹ ਪੰਡਿਤ ਜੀ ਨੇ ਪੰਥ ਨੂੰ ਦੱਸ ਦਿੱਤਾ, ਖਾਲਸਾ ਜੀ ਆਹ ਉਹ ਗੜੀ ਹੈ ਜਿੱਥੇ ਮੇਰੀ ਘਰਵਾਲੀ ਹੈ ਤੇ ਇੱਥੋਂ ਦਾ ਮਾਲਕ ਸਮਾਨ ਖਾਨ ਹੈ।
ਬਾਰ ਦੂਈ ਦਿਓ ਕਤਲ ਕਰਾਏ,
ਕਹਿੰਦੇ ਦੂਜੀ ਵਾਰ ਫਿਰ ਹੁਣ ਕਤਲ ਹੋਵੇਗੀ ਕਸੂਰ, ਦੂਜੀ ਵਾਰ ਹੁਣ ਇੱਕ ਵਾਰੀ ਹਮਲਾ ਹੋਵੇਗਾ।
ਦੋਹਰਾ ਪਠਾਨ ਸੋ ਅਬਈ ਮਾਰ ਕੈ ਬਿਪਨੀ ਦਈ ਫੜਾਏ,
ਕਹਿੰਦੇ ਉਸੇ ਵਕਤ ਹੀ ਖਾਲਸੇ ਨੇ ਉਸ ਪਠਾਨ ਨੂੰ ਕੱਢ ਕੇ ਸੋਧਾ ਲਾਇਆ, ਪਾਪੀ ਦੀ ਧੌਣ ਵੱਢੀ, ਔਰ ਪੰਡਿਤ ਦੀ ਜਿਹੜੀ ਪੰਡਤਾਣੀ ਸੀ ਉਹ ਪੰਡਿਤ ਦੇ ਹਵਾਲੇ ਕੀਤੀ।
ਜੈ ਜੈ ਕਰਤੇ ਸੋ ਗਯੋ ਆਪਣੋ ਬਦਲੋ ਪਾਏ,
ਉਹਨੇ ਆਪਣਾ ਬਦਲਾ ਲੈ ਲਿਆ ਪੰਡਿਤ ਨੇ, ਤੇ ਪੰਥ ਦੀ ਜੈ ਜੈਕਾਰ ਕਰਦਿਆਂ, ਖਾਲਸੇ ਦੀ ਜੈ ਜੈਕਾਰ ਕਰਦਿਆਂ ਉਹ ਪੰਡਿਤ ਜੀ ਉੱਥੋਂ ਵਿਦਾ ਹੋ ਕੇ ਚਲੇ ਗਏ।
ਦੋਹਰਾ ਇਸੇ ਮਾਹੇ ਇੱਕ ਔਰ ਹੀ ਸੁਣੋ ਜ਼ੁਲਮ ਕੀ ਗੱਲ,
ਭਾਈ ਰਤਨ ਸਿੰਘ ਜੀ ਕਹਿੰਦੇ ਕਸੂਰ ਦੇ ਵਿੱਚ ਹੀ ਇੱਕ ਹੋਰ ਜ਼ੁਲਮ ਦੀ ਗੱਲ ਹੋਈ, ਉਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਸਰਵਣ ਕਰਾ ਦਿਆਂ, ਧਿਆਨ ਨਾਲ ਸੁਣੋ।
ਰਾਮ ਗੜੀਏ ਜਿਮ ਵੱਧ ਕਣੇ ਗਏ ਖੇ ਮੈਂ ਗੱਲ,
ਜਿਵੇਂ ਜੱਸਾ ਸਿੰਘ ਰਾਮਗੜੀਏ ਦੇ ਭਰਾਵਾਂ ਨੇ ਵਾਧਾ ਕੀਤਾ, ਮਾਲੀ ਸਿੰਘ ਹੋਣਾ ਨੇ ਤੇ ਖੁਸ਼ਹਾਲ ਸਿੰਘ, ਇਹ ਜਿਹੜੇ ਜੱਸਾ ਸਿੰਘ ਰਾਮਗੜੀਏ ਦੇ ਭਰਾ ਸਨ, ਇਹਨਾਂ ਨੇ ਕਸੂਰ ਆ ਕੇ ਬੜੀ ਮਾੜੀ ਬਿਰਤੀ ਧਾਰਨ ਕੀਤੀ, ਇੱਕ ਪਹਿਲਾਂ ਵੀ ਇਹਨਾਂ ਨੇ ਮਾੜੀ ਘਟਨਾ ਕੀਤੀ ਸੀ, ਜਿਸ ਕਰਕੇ ਰਾਮਗੜੀਆਂ ਨੂੰ ਜਿਹੜਾ ਸੀ ਉਹ ਪੰਥ ਦੇ ਸਾਹਮਣੇ ਨਮੋਸ਼ੀ ਖੱਟਣੀ ਪਈ, ਬਾਬਾ ਜੱਸਾ ਸਿੰਘ ਜੀ ਰਾਮਗੜੀਏ ਨੂੰ ਵੀ ਨਮੋਸ਼ੀ ਖੱਟਣੀ ਪਈ ਆਪਣੇ ਭਰਾਵਾਂ ਦੀ ਕਰਤੂਤ ਕਰਕੇ। ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਮੈਂ ਉਹ ਗੱਲ ਵੀ ਤੁਹਾਨੂੰ ਇੱਥੇ ਸਰਵਣ ਕਰਾਉਂਦਾ ਹਾਂ।
ਚੋ ਭਾਈ ਔਰ ਸੁਣੋ ਇੱਕ ਜ਼ੁਲਮ ਕਹਾਣੀ,
ਸੁਣੋ ਇੱਕ ਹੋਰ ਜ਼ੁਲਮ ਜਿਹੜਾ ਰਾਮਗੜੀਆਂ ਨੇ ਕੀਤਾ।
ਰਾਮਗੜੀਆਂ ਜਿਮ ਜੜ ਉਖੜਾਨੀ,
ਜਿਵੇਂ ਰਾਮਗੜੀਆਂ ਦੀ ਜੜ ਪੁੱਟੀ ਗਈ, ਇਹ ਮਿਸਲ ਸਮਾਪਤ ਹੋਈ, ਐਡੀ ਵੱਡੀ ਮਿਸਲ ਸੀ, ਪਰ ਜੱਸਾ ਸਿੰਘ ਰਾਮਗੜੀਏ ਦੇ ਭਰਾਵਾਂ ਕਰਕੇ ਕਿਵੇਂ ਮਿਸਲ ਤਬਾਹ ਹੋਈ।
ਚਾਰੇ ਪਾਈ ਅਤ ਬੜ ਸੂਰੇ,
ਜੱਸਾ ਸਿੰਘ ਰਾਮਗੜੀਆ ਜੀ ਦੇ ਹੋਰ ਭਰਾ ਸਨ, ਤਿੰਨ ਚਾਰ ਭਰਾ ਸਨ, ਚਾਰੇ ਬੜੇ ਸੂਰਮੇ ਸਨ,
ਜਿਨ ਸੋ ਲਰ ਕੋ ਉਤਰਿਓ ਨਾ ਪੂਰੇ,
ਇਹੋ ਜਿਹੇ ਸੂਰਮੇ, ਇਹੋ ਜਿਹੇ ਮਰਦ ਦਲੇਰ, ਇਹੋ ਜਿਹੇ ਯੋਧੇ ਸੀ ਕਿ ਇਹਨਾਂ ਦੇ ਸਾਹਮਣੇ ਕੋਈ ਖਲੋ ਕੇ ਲੜ ਕੇ ਇਹਨਾਂ ਦੇ ਬਰਾਬਰ ਨਹੀਂ ਸੀ ਪੁੱਜ ਸਕਦਾ, ਚਾਹੇ ਉਹ ਖੁਸ਼ਹਾਲ ਸਿੰਘ ਸੀ, ਚਾਹੇ ਉਹ ਮਾਲੀ ਸਿੰਘ ਸੀ, ਅਤੇ ਚਾਹੇ ਉਹ ਜੱਸਾ ਸਿੰਘ ਜੀ ਰਾਮਗੜੀਆ ਨੇ ਆਪ, ਇਹਨਾਂ ਦੇ ਜਿਹੜੇ ਬਾਕੀ ਤਿੰਨ ਭਰਾ ਨੇ ਉਹ ਵੀ ਬੜੇ ਸੂਰਮੇ ਨੇ, ਉਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ, ਜੰਗ ਦੇ ਮੈਦਾਨ ਵਿੱਚ ਇਹੋ ਜਿਹੇ ਲੜਾਕੇ ਹਨ।
ਉਨਕੀ ਪਿੱਠ ਦੇਖੀ ਕਿਨ ਨਾਏ,
ਇਹੋ ਜਿਹੇ ਸੂਰਮੇ ਸਨ, ਜਦੋਂ ਵੀ ਜੰਗ ਯੁੱਧ ਹੁੰਦਾ ਸੀ ਉਸ ਜੰਗ ਯੁੱਧ ਦੇ ਮਾਹੌਲ ਦੇ ਵਿੱਚ ਇਹਨਾਂ ਦੀ ਕਦੇ ਪਿੱਠ ਨਹੀਂ ਵੇਖੀ ਕਿਸੇ ਨੇ ਰਣਭੂਮੀ 'ਚ, ਇਹੋ ਜਿਹੇ ਸੂਰਮੇ ਸੀ ਕਿ ਇਹਨਾਂ ਦੀ ਕਦੇ ਕਿਸੇ ਨੇ ਪਿੱਠ ਨਹੀਂ ਸੀ ਵੇਖੀ।
ਮੱਲਿਓ ਕਾਂਗੜੇ ਇੱਕ ਦਿਨ ਮਾਹੇ,
ਇੱਕ ਦਿਨ ਦੇ ਵਿੱਚ ਇਹਨਾਂ ਨੇ ਕਾਂਗੜੇ ਦੇ ਉੱਤੇ ਹਮਲਾ ਕਰਕੇ, ਆ ਪਹਾੜੀ ਰਿਆਸਤਾਂ ਦੇ ਵਿੱਚ ਕਾਂਗੜਾ ਸ਼ਹਿਰ ਹੈ, ਉਹ ਰਾਮਗੜੀਆਂ ਨੇ ਇੱਕੋ ਦਿਨ 'ਚ ਫਤਿਹ ਕਰ ਲਿਆ ਸੀ।
ਸੱਤ ਧਾਰਨ ਕੇ ਪੀ ਪਾਤਸ਼ਾਹ,
ਜਿਹੜੀਆਂ ਇਹ ਪਹਾੜ ਦੀਆਂ ਸੱਤ ਧਾਰਾਵਾਂ ਸੀ, ਇਹਦੇ ਪਾਤਸ਼ਾਹ ਸੀ ਰਾਮਗੜੀਏ। ਰਾਮਗੜੀਆ ਮਿਸਲ ਇਹਨਾਂ ਪਹਾੜੀ ਸੱਤ ਧਾਰਾਵਾਂ ਦੇ ਉੱਤੇ ਰਾਜ ਕਰਦੀ ਸੀ।
ਲਾਕਰ ਕਸੂਰ ਤੋਂ ਮੁਲਕ ਉਨ ਪਾਏ,
ਕਸੂਰ ਤੱਕ ਕਿੱਥੇ ਆ ਵੇਖੋ, ਆ ਕਾਂਗੜੇ ਤੋਂ ਲੈ ਕੇ ਕਸੂਰ ਤੱਕ ਦਾ ਇਲਾਕਾ ਜਿਹੜਾ ਸੀ ਉਹ ਰਾਮਗੜੀਆਂ ਦੀ ਮਿਸਲ ਦੇ ਤਾਬਿਆਂ ਸੀ। ਸਭ ਤੋਂ ਵੱਧ ਰਕਬਾ ਜਿਹੜਾ ਰਾਜ ਭਾਗ ਦਾ ਸੀ ਉਹ ਰਾਮਗੜੀਆਂ ਦੀ ਮਿਸਲ ਦਾ ਸੀ। ਕਸੂਰ ਤੱਕ ਦਾ ਇਲਾਕਾ ਇਹ ਮੁਲਕ ਉਗਰਾਉਂਦੇ ਸਨ।
ਅੰਮ੍ਰਿਤਸਰ ਮੈਂ ਹਿੱਸੋ ਚੋਹਰਾਮ,
ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਜਿਹੜੀ ਆਮਦ ਆਉਂਦੀ ਸੀ, ਉੱਥੇ ਦੀਆਂ ਜਿਹੜੇ 12 ਪਿੰਡਾਂ ਦੀ ਜਗੀਰ ਸੀ ਅੰਮ੍ਰਿਤਸਰ ਸਾਹਿਬ ਦੀ, ਉਹਦੇ ਵਿੱਚੋਂ ਵੀ ਚੌਥਾ ਹਿੱਸਾ ਜਿਹੜਾ ਸੀ ਉਹ ਰਾਮਗੜੀਆਂ ਦੀ ਮਿਸਲ ਦਾ ਸੀ।
ਹਾਂਸੀ ਹਿਸਾਰ ਮਲ ਕਰੀ ਗੁਜ਼ਾਰਮ,
ਆ ਇੱਧਰ ਹਰਿਆਣੇ ਵਿੱਚ ਹੁਣ ਚਲਾ ਗਿਆ ਹਾਂਸੀ ਹਿਸਾਰ ਤੱਕ ਦਾ ਇਲਾਕਾ, ਇਹ ਰਾਮਗੜੀਆਂ ਦਾ ਗੜ੍ਹ ਰਿਹਾ ਸਾਰਾ ਇਲਾਕਾ। ਇੱਧਰ ਦੁਆਬੇ ਦੇ ਇਲਾਕੇ ਦੇ ਵਿੱਚ ਕਿੱਡਾ ਵੱਡਾ ਇਲਾਕਾ ਇਹਨਾਂ ਦੇ ਅਧੀਨ ਸੀ। ਆ ਇੱਧਰੋਂ ਕਾਂਗੜੇ ਤੋਂ ਸ਼ੁਰੂ ਕਰ ਲਓ ਹੁਸ਼ਿਆਰਪੁਰ ਦੇ ਨੇੜੇ ਤੇੜੇ ਦਾ ਇਲਾਕਾ, ਉੱਥੋਂ ਚਲਦੇ ਚਲਦੇ ਉੱਧਰ ਕਸੂਰ ਤੱਕ, ਇੱਧਰ ਹਾਂਸੀ ਹਿਸਾਰ ਤੱਕ ਦਾ ਇਲਾਕਾ ਉਹ ਇਹਨਾਂ ਨੇ ਉਗਰਾਇਆ, ਉਹ ਇਹਨਾਂ ਦੇ ਅਧੀਨ ਸੀ।
ਜੱਸਾ ਸਿੰਘ ਆਲੂ ਵਾਲੀਆ ਇਨ ਫੜਿਓ,
ਜੱਸਾ ਸਿੰਘ ਰਾਮਗੜੀਆ ਜੀ ਦੇ ਭਰਾ ਨੇ ਇੱਕ ਦਿਨ ਮਾੜੀ ਕਰਤੂਤ ਕੀਤੀ। ਖੁਸ਼ਹਾਲ ਸਿੰਘ ਨੇ ਕੀ ਕੀਤਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਥ ਦਾ ਡੇਰਾ ਸੀ, ਰਾਮ ਤੀਰਥ ਦੇ ਨੇੜੇ ਸਰਦਾਰ ਜੱਸਾ ਸਿੰਘ ਜੀ, ਜਥੇਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਬੁੱਢੇ ਦਲ ਦੇ ਜਥੇਦਾਰ, ਉਹ ਜਿਵੇਂ ਸੁਭਾਵਕ ਉੱਧਰ ਨੂੰ ਗਏ, 20-25 ਸਿੰਘ ਸੀ ਉਹਨਾਂ ਦੇ ਨਾਲ, ਅਤੇ ਮਿਸਲਾਂ ਦੀ ਆਪਸ ਵਿੱਚ ਥੋੜ੍ਹੀ ਬਹੁਤੀ ਉਹ ਚੱਲਦੀ ਸੀ। ਅਤੇ ਜੱਸਾ ਸਿੰਘ ਦੇ ਭਰਾ ਖੁਸ਼ਹਾਲ ਸਿੰਘ ਨੇ ਵੇਖਿਆ ਵੀ ਜੱਸਾ ਸਿੰਘ ਆਲੂ ਵਾਲੀਆ ਜੀ ਆਏ ਨੇ, ਪੰਥ ਦੇ ਜਰਨੈਲ ਨੇ, ਇਹਨਾਂ ਨਾਲ ਸਾਡੀ ਲੱਗਦੀ ਹੈ। ਉਹਨਾਂ ਹਮਲਾ ਕਰ ਦਿੱਤਾ, ਨਾਲ ਜਿਹੜੇ 20-25 ਸਿੰਘ ਸੀ ਬਾਬਾ ਜੱਸਾ ਸਿੰਘ ਜੀ ਦੇ ਉਹ ਸ਼ਹੀਦ ਹੋ ਗਏ। ਬਾਬਾ ਜੱਸਾ ਸਿੰਘ ਜੀ ਵੀ ਆਲੂਵਾਲੀਆ ਸਾਹਿਬ ਉਹ ਵੀ ਜ਼ਖਮੀ ਹੋ ਗਏ। ਇਹਨੇ ਕੀ ਕੀਤਾ, ਖੁਸ਼ਹਾਲ ਸਿੰਘ ਨੇ ਬਾਬਾ ਜੱਸਾ ਸਿੰਘ ਜੀ ਹੁਣਾਂ ਨੂੰ ਪਾਲਕੀ 'ਚ ਪਾ ਕੇ ਅਤੇ ਕਲਾਨੌਰ ਨੂੰ ਲੈ ਗਿਆ। ਕਲਾਨੌਰ ਦਾ ਇਲਾਕਾ ਇਹਨਾਂ ਦੇ ਅਧੀਨ ਸੀ। ਉੱਥੇ ਜੱਸਾ ਸਿੰਘ ਰਾਮਗੜੀਏ ਨੇ ਵੇਖਿਆ ਵੀ ਮੇਰਾ ਭਰਾ ਬੜਾ ਖੁਸ਼ ਜਿਹਾ ਹੋ ਕੇ ਆ ਰਿਹਾ। ਉਹਨੇ ਪੁੱਛਿਆ, ਖੁਸ਼ਹਾਲ ਸਿੰਘ ਇਹ ਕੀ ਕਰਕੇ ਆਇਆ, ਲੱਗਦਾ ਕੋਈ ਮੁਨਾਫਾ ਹੋਇਆ। ਕਹਿਣ ਲੱਗਾ, ਮੈਂ ਜਿਹੜਾ ਪੰਥ ਦਾ ਜਰਨੈਲ ਘਾਉਂਦਾ ਸੀ ਜੱਸਾ ਸਿੰਘ ਆਲੂਵਾਲੀਆ ਫੜ ਕੇ ਲਿਆਇਆ ਕਬਜ਼ੇ ਕਰਕੇ, ਗ੍ਰਿਫਤਾਰ ਕਰਕੇ। ਜੱਸਾ ਸਿੰਘ ਰਾਮਗੜੀਏ ਨੇ ਮੱਥੇ 'ਤੇ ਹੱਥ ਮਾਰਿਆ, ਬੇਵਕੂਫਾ ਆਹ ਕੀ ਕੀਤਾ, ਸਾਡੀਆਂ ਭਾਵੇਂ ਨਿੱਜੀ ਰੰਜਿਸ਼ਾਂ ਜੋ ਮਰਜ਼ੀ ਹੋਣ, ਇਲਾਕਿਆਂ ਨੂੰ ਲੈ ਕੇ ਵੰਡਾਂ ਦੇ ਵਿੱਚ ਸਾਡੀ ਆਪਸ ਵਿੱਚ ਹੋਵੇਗੀ ਕੋਈ ਵੈਰ ਵਿਰੋਧ ਦੀ ਬਿਰਤੀ, ਪਰ ਉਹ ਪੰਥ ਦਾ ਜਰਨੈਲ ਹੈ, ਸਮੁੱਚੇ ਪੰਥ ਦਾ ਚੌਥਾ ਜਰਨੈਲ ਹੈ, ਸੁਲਤਾਨੇ ਉਨ ਕੌਮ ਹੈ, ਉਹ ਪੰਥ ਪਾਤਸ਼ਾਹ, ਅਤੇ ਤੂੰ ਉਹਨਾਂ ਦੇ ਨਾਲ ਇੱਦਾਂ ਕੀਤਾ, ਹੁਣ ਤੇਰੀ ਜੜ ਨਹੀਂ ਰਹਿਣੀ, ਇਹ ਤੂੰ ਆਪਣੀ ਜੜ ਪੁੱਟਣ ਦਾ ਪ੍ਰਬੰਧ ਆਪ ਕਰਕੇ ਆਇਆ। ਭੱਜ ਕੇ ਆਏ ਜੱਸਾ ਸਿੰਘ ਰਾਮਗੜੀਏ ਨੇ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਆਖਿਆ, ਜਥੇਦਾਰ ਸਾਹਿਬ ਮਾਫ਼ੀ ਮੰਗਦਾ, ਇਸਨੇ ਮਲੇਸ਼ਤਾਈ ਕੀਤੀ, ਆਪ ਜੀ 'ਤੇ ਵਾਧਾ ਕੀਤਾ। ਅਤੇ ਬਾਬਾ ਜੱਸਾ ਸਿੰਘ ਜੀ ਜ਼ਖਮੀ ਹਾਲਤ ਵਿੱਚ ਸਨ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜੀ ਕਹਿਣ ਲੱਗੇ ਰਾਮਗੜੀਏ ਨੂੰ, ਜੱਸਾ ਸਿੰਘ ਇਹਨੇ ਜਿਹੜੀ ਭਾਜੀ ਪਾਈ ਆ ਉਹਦਾ ਬੀਜ ਤਾਂ ਹੁਣ ਇਹਨੂੰ ਕੱਟਣਾ ਹੀ ਪੈਣਾ, ਫਲ ਤਾਂ ਇਹਨੂੰ ਖਾਣਾ ਹੀ ਪੈਣਾ, ਰਾਮਗੜੀਆਂ ਦੀ ਮਿਸਲ ਹੁਣ ਰਹਿਣੀ ਨਹੀਂ ਹੈ। ਜਥੇਦਾਰ ਜੱਸਾ ਸਿੰਘ ਜੀ ਬੜੇ ਪ੍ਰਤਾਪੀ ਪੁਰਸ਼ ਸਨ, ਆਲੂਵਾਲੀਆ ਸਾਹਿਬ ਪੰਥ ਦੇ ਚੌਥੇ ਜਰਨੈਲ ਨੇ, ਨਵਾਬ ਕਪੂਰ ਸਿੰਘ ਹੋਣਾ ਨੇ ਆਪਣੇ ਪੁੱਤਰ ਬਣਾ ਕੇ ਉਹਨਾਂ ਨੂੰ ਪਾਲਿਆ ਸੀ, ਕਪੂਰਥਲਾ ਦੇ ਰਿਆਸਤ ਦੇ ਬਾਨੀ ਸਨ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜੀ, ਅਤੇ ਮਹਾਂਪੁਰਸ਼ ਬਾਣੀ ਪੜ੍ਹਦੇ ਰਹਿੰਦੇ। ਉਹਨਾਂ ਨੇ ਕਹਿ ਦਿੱਤਾ, ਪੰਥ ਪਾਤਸ਼ਾਹ ਸਰ ਹੁਣ ਤੁਹਾਡੀ ਰਾਮਗੜੀਆਂ ਦੀ ਮਿਸਲ ਨਹੀਂ ਰਹਿਣੀ, ਜੱਸਾ ਸਿੰਘ ਇਹਨੇ ਇੰਨਾ ਵਾਧਾ ਕੀਤਾ ਵੀ ਅਸੀਂ ਤਾਂ ਸੈਰ ਕਰਨ ਗਏ, ਉੱਧਰ ਇਹਨੇ ਸਾਨੂੰ ਇਹਨੇ ਹਮਲਾ ਕਰ ਦਿੱਤਾ, ਜੇ ਲੜਨਾ ਹੀ ਸੀ ਤਾਂ ਅਸੀਂ ਫਿਰ ਫੌਜਾਂ ਲੈ ਕੇ ਆਉਂਦੇ। ਤਾਂ ਜੱਸਾ ਸਿੰਘ ਰਾਮਗੜੀਏ ਨੂੰ ਇਸ ਗੱਲ ਦਾ ਬੜਾ ਪਛਤਾਵਾ ਰਿਹਾ ਵੀ ਮੇਰੇ ਭਰਾ ਨੇ ਵਾਧਾ ਕੀਤਾ। ਉਹਨੇ ਬਾਬਾ ਜੱਸਾ ਸਿੰਘ ਜੀ ਦੀ ਮਲਮ ਪੱਟੀ ਕਰਕੇ ਇਲਾਜ ਕਰਕੇ ਆਪਣੇ ਕੋਲ ਰੱਖਿਆ ਕੁਝ ਦਿਨ, ਅਤੇ ਬੜੇ ਸਤਿਕਾਰ ਨਾਲ ਜਾਣ ਵੇਲੇ ਘੋੜਾ ਅਤੇ ਸੋਹਣੀ ਖਿਲਤ पालकी च बिठा के बाबा जस्सा सिंह जी आलूवालिया नूं वापस श्री अमृतसर साहब छड़ के आए। आप मोढ़ा लाया जस्सा सिंह रामगढ़ी ने, पर भरा की करतूत माड़ी सी। उहदा जिक्र इत्थे भाई रतन सिंह जी कर रहे ने, कहिंदे इन्हां रामगढ़िया के भरावां ने, जस्सा सिंह रामगढ़ीए के भरावां ने यह भी माड़ा काम किया सी कि जस्सा सिंह आलूवालिया साहब जी इन्हां ने पकड़िया सी, गिरफ्तार किया सी।
नै पिट दीनी जै वै लड़ियो।
जस्सा सिंह आलूवालिया जी इहो जे जरनैल सन पंथ दे के जिस जगह ते भी वह लड़े उन्होंने कदे रण भूमि च अपनी पिठ नहीं सी विखाई। चाहे वह छोटा घल्लूकारा होवे, चाहे वह वड्डा घल्लूकारा होवे, चाहे सरहंद नूं मारन की गल होवे, जैने नूं मारन की गल होवे, अबदाली नाल लड़न की गल होवे, जिथे जिथे भी जंग युद्ध होए जथेदार जस्सा सिंह जी आलूवालिया जी ने किते भी जंग दे मैदान विच अपनी पिठ नहीं विखाई। वड्डे घल्लूकारे विच जस्सा सिंह जी आलूवालिया जी दे शरीर ते 22 फट लगे सी, तलवारां दे, तीरां दे, बंदूकां दीआं गोलियां दे। एहो जे पंथ पातशाह ते पंथ दे महान जरनैल सन।
यही गजब तो उन पर परयो।
कहिंदे बस यही गजब पै गया रामगढ़ियां नूं, मन लो यही श्राप लैके बह गया जिहड़ा आह काम उहनां ने कीता ना, इहनां नूं गिरफ्तार करके नाल दे सिंघां नूं शहीद कीता। कहिंदे यही गजब रामगढ़िया दे उत्ते पै गया।
उनको पुरश न ढूंढत लभ्यो।
भाई रतन सिंह जी कहिंदे हुण रामगढ़िया दी मिसल समाप्ति हो गई। कहिंदे हुण उहनां विचों रामगढ़िया चों कोई नहीं लभदा। जदों कथा भाई रतन सिंह जी ने लिखी है, आलूवालिया दी मिसल तां मिलदी है, शुकर चक्कियां दा राज सी महाराजा रणजीत सिंह उहनां दा, पर रामगढ़िया की मिसल समाप्त हो गई। ए गजब उन्हां दे उत्ते पिया।
तिन की बात सबो जो कहिए।
कहिंदे जे उन्हां दी सारी गल इत्थे कहिए लिखिए।
ग्रंथ बदन ते अत डर पईए।
कहिंदे इतिहास होर ज्यादा लमेरा हो जाएगा।
दोहरा बेगम होती शाह की सो तिन होत दीवान।
कहिंदे हुण कसूर दी जिहड़ी घटना एक होर रामगढ़िया दे वेले घटी, एक तां इह पाप होया इहनां कोलों, एक होर पाप इहनां ने कीता जस्सा सिंह रामगढ़िए दे भरा ने माली सिंह ने, खुशहाल सिंह ने भी कीता। उहनां ने तां जस्सा सिंह आलूवालिया जी नूं गिरफ्तार कीता सी, ते जिहड़ा माली सिंह सी उहने कसूर जदों हमला कीता खालसे ने, उत्थे उहने भी इक उहदे कोलों भी माड़ा कर्म होया। कहिंदे हुण उह भी सुणाउने आ तुहानूं। कहिंदे बेगम सी इक लाहौर दी ते उहदा इक दीवान सी।
दिले राम तिस नाम थो विच लाहौर बड थाम।
उस दीवान दा नाम सी दिले राम। लाहौर दे विच इहदा बड़ा वड्डा रुतबा सी, बड़ा वड्डा माण सत्कार सी इहदा।
चौपाई उस थी बहुती दर्ब कमाई।
इहदे कोल बहुत सारी पैसे की आमदन सी। जिहड़ी लाहौर की बेगम सी उह बेगम का बहुत सारा खजाना उह दिले राम दे कोल सी।
एक थां रोकड़ करोड़ दबाई।
तकरीबन एक करोड़ रुपया उन्हां दिनां विच नगदी सी इहदी हवेली च जिहड़ा इहने दबिया होया सी कसूर विच दिले राम ने, जिहड़ी इहदी गढ़ी सी ना दिले राम दी, उन्हां वेलियां विच एक करोड़ रुपया रोकड़ कहिंदे ने नगद नूं, एक करोड़ तां नगदी जिहड़ा सी उह इहने अपने कोल रखिया होया सी।
और उपर थी गिणत नकाई।
उहदे तों उत्ते होर किन्ना कुछ सी इहदे कोल, उहदी तां गिणती नहीं कीती जा सकदी।
बहुत लखन के गहने थाई।
कई लखां ते करोड़ां दे तां गहने ही सी इहदे कोल इक जगह ते रखे होए।
हजार सैकड़न की गिणत नकाई।
कहिंदे उहनां गहणियां दी उह हजारां ते लखां दी उहनां दी गिणती नहीं हुंदी किन्ने क गहने सी।
सुनो सो उन सो कैस बिहाई।
दिले राम ता मर गया सी। दिले राम दी जिन्नी है संपदा सी उहदा अगे लड़का सी उहदा नां सी हिरदे राम। हुण सुभावक सी पुत्र कोल सारी जायदाद आउणी सी। उह सारी जायदाद जदों पंथ ने कसूर ते हमला कीता, दिले राम दी जिहड़ी बड़ी वड्डी हवेली सी उस हवेली विच इन्ना संपदा विभूति, उहदा मालक इहदा लड़का हिरदे राम सी।
ਕਾਬਲ ਤੇਸ਼ਾ ਅਹਿਮਦ ਆਵੇ।
ਇਹਦੇ ਕੋਲ ਇੰਨਾ ਪੈਸਾ ਕਿਵੇਂ ਆਇਆ ਜੇ ਕੋਈ ਸਵਾਲ ਕਰੇ? ਕਹਿੰਦੇ ਉਹਦਾ ਕਾਰਨ ਇਹ ਸੀ ਕਿ ਜਦੋਂ ਕਾਬਲ ਤੋਂ ਅਹਿਮਦ ਸ਼ਾਹ ਅਬਦਾਲੀ ਹਮਲਾ ਕਰਦਾ ਸੀ ਲਾਹੌਰ ਤੇ,
ਦਿੱਲੀ ਪਤੀ ਤਿਸ ਮੋੜੇ ਉਚਾਵੇ,
ਦਿੱਲੀ ਦਾ ਬਾਦਸ਼ਾਹ ਵੀ ਉਹਨੂੰ ਮੋੜਨਾ ਚਾਹੁੰਦਾ ਸੀ ਅਬਦਾਲੀ ਨੂੰ,
ਕਈ ਬਾਰੇ ਪਯੋ ਹਕਾਮ,
ਏਦਾਂ ਕਈ ਵੇਰੀ ਹੁਕਮ ਹੋਇਆ
ਲਾਹੌਰ ਸਰਹੰਦ ਕੀ ਉਹ ਦੰਗੇ ਮੁਕਾਮ।
ਕਹਿੰਦੇ ਕਈ ਵੇਰੀ ਏਦਾਂ ਕਹਿੰਦੇ ਹੰਗਾਮਾ ਹੋਇਆ, ਕਦੇ ਲਾਹੌਰ ਚ, ਕਦੇ ਸਰਹੰਦ ਵਿੱਚ, ਕਦੇ ਜਲੰਧਰ ਵਿੱਚ, ਏਦਾਂ ਕਹਿੰਦੇ ਇਹ ਲੜਾਈਆਂ ਦੰਗੇ ਹੁੰਦੇ ਰਹੇ ਅਬਦਾਲੀ ਦੇ ਆਉਣ ਤੇ।
ਤੁਰਕਨ ਕੀ ਉਹ ਤੈ ਸਿੰਘਨ ਬੁਰਾ,
ਤੁਰਕਾਂ ਨੇ ਸਿੰਘਾਂ ਦੇ ਨਾਲ ਵੀ ਬੜੇ ਵੈਰ ਕਮਾਏ, ਸਿੰਘਾਂ ਦਾ ਵੀ ਬੜਾ ਨੁਕਸਾਨ ਕੀਤਾ।
ਸੋ ਬੁਰਾ ਸਿਰ ਸ਼ਹਿਰਨ ਪਰਾ,
ਜਿਹੜੇ ਸ਼ਹਿਰ ਸੀ ਵੱਡੇ ਵੱਡੇ, ਚਾਹੇ ਉਹ ਲਾਹੌਰ ਹੈ, ਸਰਹੰਦ ਹੈ, ਜਲੰਧਰ ਹੈ, ਇਹਨਾਂ ਦੇ ਉੱਤੇ ਵੀ ਬੜਾ ਅਸਰ ਪੈਂਦਾ ਸੀ ਸ਼ਹਿਰ ਦੇ ਉੱਤੇ। ਹੁਣ ਸ਼ਹਿਰੀਆਂ ਦੇ ਉੱਤੇ ਵੀ, ਜਿਹੜੀ ਆਮ ਪਬਲਿਕ ਉੱਥੇ ਰਹਿੰਦੀ ਸੀ ਉਹਨਾਂ ਉੱਤੇ ਵੀ ਬੜਾ ਗਜਬ ਪੈਂਦਾ ਸੀ, ਉਹਨਾਂ ਤੇ ਵੀ ਅਸਰ ਪੈਂਦਾ ਸੀ ਇਹਨਾਂ ਦੀ ਲੜਾਈ ਨਾਲ।
ਦੋਹਰਾ ਦੱਖਣ ਤੈ ਮਰਹੱਟੇ ਆਏ,
ਉਧਰੋਂ ਦੱਖਣ ਤੋਂ ਮਰਹੱਟੇ ਆ ਜਾਂਦੇ ਸਨ ਹਮਲਾ ਕਰਨ।
ਕਰਨ ਸ਼ਾਹ ਸੋ ਜੰਗ,
ਉਹ ਅਬਦਾਲੀ ਨਾਲ ਆ ਕੇ ਇਧਰ ਜੰਗ ਕਰਦੇ ਸਨ।
ਪਰਦੇਸੀ ਮਿਤ ਦਰਬ ਕੇ ਭਏ ਲਾਹੌਰੀਏ ਤੰਗ,
ਹੁਣ ਉਧਰੋਂ ਮਰਹੱਟੇ ਆਉਂਦੇ, ਉਹ ਲਾਹੌਰ ਲੁੱਟਦੇ, ਸਿੰਘ ਜਾਂਦੇ, ਸਿੰਘ ਜਾ ਕੇ ਸ਼ੇਰ ਪੰਜਾ ਮਾਰ ਆਉਂਦੇ, ਅਬਦਾਲੀ ਆਉਂਦਾ, ਅਬਦਾਲੀ ਆ ਕੇ ਲੁੱਟ ਲੈਂਦਾ, ਲਾਹੌਰੀਏ ਦੁਖੀ ਹੋ ਗਏ ਵੀ ਸਾਡੇ ਤਾਂ ਰੋਜ਼ ਹੀ ਕੋਈ ਨਾ ਕੋਈ ਆਇਆ ਰਹਿੰਦਾ। ਤੋ ਸ਼ਹਿਰ ਦੇ ਜਿਹੜੇ ਲੋਕ ਸੀ ਉਹਨਾਂ ਕੋਲ ਜਿਹੜਾ ਪੈਸਾ ਸੀ, ਇਹਨਾਂ ਨੇ ਕਸੂਰ ਕੱਢਣਾ ਸ਼ੁਰੂ ਕਰ ਦਿੱਤਾ ਵੀ ਇੱਥੋਂ ਪੈਸਾ ਕੱਢ ਕੇ ਕਸੂਰ ਚਲੇ ਜਾਈਏ। ਦਿਲੇ ਰਾਮ ਦੇ ਕੋਲ ਜਿਹੜੀ ਬੇਗਮ ਸੀ ਲਾਹੌਰ ਦੀ, ਉਹਨੇ ਜਿੰਨਾ ਉਹਦਾ ਖਜ਼ਾਨਾ ਸੀ ਕਰੋੜਾਂ ਰੁਪਈਆਂ ਦਾ, ਗਹਿਣੇ ਆਦਿਕ, ਦਿਲੇ ਰਾਮ ਦੀ ਆਪਣੀ ਬੜੀ ਜਾਇਦਾਦ ਸੀ, ਉਹਨੇ ਉਹ ਸਾਰਾ ਕੁਝ ਸਮੇਟ ਕੇ ਅਤੇ ਕਸੂਰ ਜਿਹੜਾ ਸੀ ਸ਼ਿਫਟ ਕਰ ਲਿਆ ਸਭ ਕੁਝ। ਹਾਂਜੀ,
ਚੋ ਭਈ ਮਰਹੱਟੇ ਤਲਬ ਨਿਬਾਬੋਂ ਲਹੇ,
ਜਿਹੜੇ ਮਰਹੱਟੇ ਸੀ ਉਹ ਵੀ ਲਾਹੌਰ ਦੇ ਨਵਾਬ ਕੋਲੋਂ ਆ ਕੇ ਤਲਬ ਲੈਂਦੇ ਹਨ।
ਨਿਬਾਬ ਕਹੇ ਲੈ ਲਾਹੌਰੋਂ ਦੇ,
ਨਵਾਬ ਅੱਗੋਂ ਕਹਿੰਦਾ ਸੀ ਮੈਂ ਲਾਹੌਰ ਤੋਂ ਲੈ ਕੇ ਦਿੰਦਾ ਹਾਂ,
ਇਸ ਡਰ ਲਾਹੌਰੋਂ ਟਕਾ ਨਿਕਾਰਾ,
ਇਸ ਡਰ ਕਰਕੇ ਲਾਹੌਰ ਦੇ ਨਵਾਬ ਨੇ ਜਿੰਨੇ ਇੱਥੇ ਪੈਸੇ ਸੀ ਟਕਾ ਸੀ ਉਹ ਸਾਰਾ ਟਕਾ ਇੱਥੋਂ ਕੱਢ ਦਿੱਤਾ।
ਸ਼ਾਹਨ ਕਸੂਰ ਮੈਂ ਬਹੁਤੋ ਦਾਰਾ,
ਵੱਡੇ ਵੱਡੇ ਜਿਹੜੇ ਸ਼ਾਹੂਕਾਰ ਸੀ ਲਾਹੌਰ ਦੇ, ਉਹਨਾਂ ਆਪਣਾ ਸਾਰਾ ਸੰਪਦਾ, ਵਿਭੂਤੀ, ਪੈਸਾ, ਟਕਾ ਜੋ ਵੀ ਸੀ ਉਹਨਾਂ ਨੇ ਕਸੂਰ ਭੇਜ ਦਿੱਤਾ, ਉੱਥੇ ਆਪਣੀਆਂ ਹਵੇਲੀਆਂ ਬਣਾ ਲਈਆਂ, ਰਿਹਾਇਸ਼ ਬਣਾ ਲਈ, ਔਰ ਜਿੰਨਾ ਉਹਨਾਂ ਦੇ ਕੋਲ ਧਨ ਸੰਪਦਾ ਸੀ ਉਹ ਸਾਰਾ ਕਸੂਰ ਦੇ ਵਿੱਚ ਭੇਜ ਦਿੱਤਾ।
ਦਿਲੇ ਰਾਮ ਕੇ ਪੁੱਤ ਥੇ ਜੋਏ,
ਜਿਹੜਾ ਦਿਲੇ ਰਾਮ, ਦਿਲੇ ਰਾਮ ਤਾਂ ਮਰ ਗਿਆ ਸੀ, ਉਹਦੇ ਜਿਹੜੇ ਅੱਗੇ ਪੁੱਤਰ ਹਨ,
ਤਿੰਨ ਪੀ ਟਕਾ ਕਸੂਰ ਦੇ ਉਟੋਏ,
ਉਹਨਾਂ ਨੇ ਵੀ ਜਿੰਨੇ ਟਕੇ ਸੀ, ਜਿੰਨਾ ਪੈਸਾ ਸੀ, ਜਿੰਨਾ ਆਪਣੇ ਪਿਓ ਦਾ ਖਜ਼ਾਨਾ ਸੀ, ਬੇਗਮ ਦਾ ਵੀ ਸੀ, ਉਹ ਸਾਰਾ ਕੁਝ ਉਹਨਾਂ ਨੇ ਕਸੂਰ ਢੋ ਲਿਆ, ਖੱਚਰਾਂ ਲੱਦ ਕੇ, ਹਾਥੀਆਂ ਤੇ ਲੱਦ ਕੇ, ਗੱਡਿਆਂ ਤੇ ਲੱਦ ਕੇ ਸਾਰਾ ਕੁਝ ਕਸੂਰ ਲੈ ਗਏ ਸਨ।
ਕੋਟ ਟਕਾ ਉਹਾਂ ਪੁੱਜਿਓ ਨਾ ਪੂਰਨ,
ਕਹਿੰਦੇ ਤਕਰੀਬਨ ਕਰੋੜ ਤੋਂ ਥੋੜੇ ਜੇ ਘੱਟ, ਲੱਖ ਕਰੋੜ ਰੁਪਏ ਤੋਂ ਥੋੜੇ ਜੇ ਘੱਟ ਸਨ ਜੋ ਕੈਸ਼ ਗਿਆ, ਨਗਦ ਗਿਆ।
5 ਲੱਖ ਤੈ ਥੇ ਗਏ ਊਰਨ,
ਕਿੰਨਾ ਕੁ ਘੱਟ ਸੀ? ਕਹਿੰਦੇ ਤਕਰੀਬਨ 5 ਲੱਖ, ਕਰੋੜ ਵਿੱਚੋਂ 5 ਲੱਖ ਘੱਟ, 95 ਲੱਖ ਰੁਪਈਆ ਕਹਿੰਦੇ ਨਗਦ ਨਗਦ ਹੀ ਸੀ ਜਿਹੜਾ ਦਿਲੇ ਰਾਮ ਦੇ ਕੋਲ ਪੈਸਾ ਸੀ ਰੁਪਈਆਂ ਦਾ, ਉਹ ਲੈ ਕੇ ਗਏ ਦੇ ਲੜਕੇ ਕਸੂਰ।
ਗਹਿਣੋ ਕਈ ਲੱਖ ਕੋ ਗਏ,
ਕਈ ਲੱਖਾਂ ਰੁਪਈਆਂ ਦੇ ਤਾਂ ਗਹਿਣੇ ਹੀ ਸਨ, ਬੜੇ ਬੜੇ ਕੀਮਤੀ।
ਥੋ ਅਣਗਿਣਤ ਨਾ ਲਿਖਣੋ ਆਇਓ,
ਕਹਿੰਦੇ ਉਹ ਲਿਖ ਹੀ ਨਹੀਂ ਸਕਦੇ ਵੀ ਕਿੰਨੇ ਕੁ ਸੀ, ਉਹ ਤਾਂ ਗਿਣੇ ਹੀ ਨਹੀਂ ਜਾ ਸਕਦੇ।
ਕਬੀਲੇ ਪੀ ਉਹਾ ਦੇ ਕਲਾਏ,
ਆਪਣੇ ਜਿਹੜੇ ਕਬੀਲੇ ਸੀ, ਟੱਬਰ ਸੀ, ਪਰਿਵਾਰ, ਉਹ ਵੀ ਕਸੂਰ ਭੇਜ ਦਿੱਤੇ।
ਕਸੂਰ ਆਕੀ ਲੱਖ ਤੈ ਬਾਏ ਜਾਏ,
ਔਰ ਕਸੂਰ ਨੂੰ ਆਕੀ ਜਾਣ ਕੇ ਆਪ ਵੀ ਉੱਥੇ ਬਹਿ ਗਏ। ਪੈਸਾ ਜਿੰਨਾ ਸਰਕਾਰ ਦਾ ਸੀ, ਬੇਗਮ ਵੀ ਮਰ ਗਈ, ਲਾਹੌਰ ਦਾ ਨਵਾਬ ਵੀ ਮਰ ਗਿਆ, ਅਤੇ ਪੈਸਾ ਦਿਲੇ ਰਾਮ ਦੇ ਪੁੱਤਰਾਂ ਦੇ ਕਾਬੂ ਆ ਗਿਆ। ਉਹ ਜਿਵੇਂ ਕਹਿੰਦੇ ਆ ਵੀ ਇਹ ਵੀ ਲੁੱਟ ਕੇ ਹੀ ਲਿਆਏ ਸੀ, ਇੱਕ ਪ੍ਰਕਾਰ ਦਾ ਹੱਕ ਨਹੀਂ ਸੀ, ਪਰ ਇਹਨਾਂ ਕੋਲ ਵੀ ਨਹੀਂ ਸੀ ਰਹਿਣਾ, ਚੋਰਾਂ ਨੂੰ ਮੋਰ ਪੈ ਗਏ ਵਾਲੀ ਗੱਲ ਹੁੰਦੀ ਹੈ, ਉਹ ਗੱਲ ਹੋਈ ਇਹਨਾਂ ਨਾਲ।
ਸਮੇਂ ਕਰਤੇ ਕੋ ਐਸੋ ਪਇਓ,
ਕਹਿੰਦੇ ਵੇਖੋ ਕਰਤੇ ਦਾ, ਕਰਤੇ ਦਾ ਇਨਸਾਫ, करते दी खेड किवें वरती
रैणो नैथो सो उहां गयो
कहिंदे इत्थों लैके गए कसूर भी उत्थे बच जाएगा साडा सारा कुछ पर परमेश्वर वल्लों उत्थे भी नहीं सी रहना इत्थे हुंदा लाहौर ते अबदाली ने लै जाणा सी सारा कुछ पर वह खालसे दे हथ लगना सी ये सारा कुछ महाराज जी की खेड बनी पहला ही उत्थे भेज दिता जिथे खालसे नू भेजना सी
साथ ले जाने थे उसके प्राण
कहिंदे नाल ओह दिले राम दे पुत्तर हिरदे राम दे भी प्राण नाल जाने सी कल्ला पैसा नहीं सी जाना ओदी जिंद भी नाल जानी सी ओ सारी विद पहला ही बन गई
उन पर ओ विद पहुंची आण
कहिंदे ओ विधि दिले राम दे पुत्तर दे उत्ते आण के बन गई
दोहरा हवेली दिले सो राम की लई सो पहले लूट
कहिंदे पहला दिले राम दी हवेली बारे पता सी भी इत्थे धन है दिले राम दी हवेली नू पहला चंगी तरह लुटिया
खबर सरदारन जब पई रखी आम तैं हूट
कहिंदे जदों सरदारां नू पता लगा भी उत्थे तां आम लोग ही लुट्टी जांदे आ दिले राम दी हवेली कि सुनिया धन बड़ा पंथ नू नहीं सी पता इहदे बारे जथेदारां नू नहीं सी पता होर जिहड़े आले दुआले लोग लुट्टण पए होए सी उत्थे फिर जाके सरदारां ने उहनां नू रोकिया
चौपाई पहलो लुटेरे वड़े सुजाए
ओ जिहड़े पहला लुटेरे दिले राम दी हवेली च जा वड़े
तिन तैली ने हथ रंगाए
उन्हां ने जाके चंगे हथ रंगे विचों चंगा खजाना उन्हां दे हथ लगा
किन झोली किन मगरी भरी
किसे ने झोली भर ली किसे ने पंड बन के मगर मोढ़िया ते सुट लई
किन मोढे किन सिर पर तरी
किसे ने मोढ़िया ते तरी किसे ने सिर ते चक लई
किन चांदी किन सोइनो
किसे नू चांदी लभी दिले राम दी हवेली चो किसे नू सोना मिलिया
जो पहुंचियो सो आयो अघायो
जेड़ा उत्थे दिले राम दी हवेली चो लुटन पहुंचा रज के ही बाहर आया
तर तर गठरी फिर जाए
वो कहिंदे गंडा बाहर रख के आउंदे अंदर फिर भरन टुर जांदे अपनिया बार किते रख के ना ते होर गंढा अंदर भन्न भरन वास्ते चले जांदे है
कई अन तेले सरदार कब जाए
हुण जदों वेख्या भी तां आम लोक ने आले दुआले दे उह लुट्टी जांदे आ खालसा तां जा ही नहीं रहा सिंह होर हवेलियां वाले पासे अपने हथ साफ कर रहे सी जिहड़े जथेदार सी उह कल्ले ही उत्थे पहुंचे उन्हां ने जाके लुटेरियां नूं दबका मारिया ते उन्हां कोलों खोया
तबे सरदार नियो लख लई
हुण जदों जथेदारां ने गल वेखी
इहां दौलत किते कट्ठी पई
फिर पता लगा भी जापदा इस हवेली विच कोई बहुता खजाना भी जिथों पंडा भर भर कढ़ी जांदे आ लोक मुकदा नहीं
खोहा खोई किछ सरदारन करी
सरदारां ने कुछ खोहा खोई कीती पर उन्हां नाल बाकी सिंह ही कोई नहीं सी जथेदार कला ही हरी सिंह भंगी टुरिया फिरे जस्सा सिंह रामगढ़िया कला बाकी फौजां बाकी कसूर शहर विच टुरियां फिरदियां सन हाँ जी
इम सरदारन किछ हथ परी
थोड़ा बहुता खजाना सरदारां दे हथ लगा
सरदारन ते पी रखी न गई
उन्हां कोलों भी नहीं रखी गई उन्हां ने रखिया भी चलो इधर रख दिंदे आ बाद च चुक लवांगे उत्थों पिछों चोर लै गए लुटेरे उत्थों चुक के लै गए
फौज सरदारन पास न रही
एदा की कारण सी क्योंकि सरदारां कोल फौज नहीं सी जिहड़ियां फौजां सी जथेदारां दे नाल मिसलां दियां ओ सारे कसूर शहर दे विच फैलियां होईयां सी
आपो आप सो लुटन गई
सब नू आपो तापी पई हुई है भी जिन्ना लुट लई ओना थोड़ा है
अकेलन ते ने आम हटई
हुण कल्ले जथेदारां तों किवें लोक काबू आउण जिहड़े उत्थे वहीर जड़े टुरे फिरदे आ लुटेरियां ते डाकुआं दे
दोहरा फौज लुट सब रज मुड़ी पास आई सरदारन केर
कहिंदे जदों सारियां फौजां रज गईयां ना लुट लुट के सिंघां ने भी अपने खजाने भर ले पंडा भर लईयां फिर वो आए सरदारां कोल जथेदारां कोल जथेदार साहब जी साडे लई हुकम वो कहिंदे तुसीं सज्जे खब्बे घूमी जांदे हो इत्थे आ जिहड़ी हवेली दिले राम दी इहदे विचों तां सारे दिन दे ढोई जांदे आ पता नहीं अंदर किन्ना क कुछ आ लई जांदे आ मुकदा ही नहीं अंदर हाँ जी
दब्बी कुट्टी जो रही लई सरदारन केर
जदों फौज आ गई फिर वह दिले राम दी हवेली सिंघां ने कब्जे कर ली रामगढ़िया ने ते कन्हैया ने यह दो मिसलां दे कब्जे च वह हवेली आ गई बाकी मिसलां होर पासे नूं चलियां गईयां ਤੋ ਇਸ ਪ੍ਰਕਾਰ ਨਾਲ ਜਿਹੜਾ ਥੋੜਾ ਬਹੁਤਾ ਉੱਥੇ ਦੱਬਿਆ ਰਹਿ ਗਿਆ ਥੱਲੇ ਖਜ਼ਾਨਾ, ਕਿਉਂਕਿ ਜ਼ਮੀਨਾਂ 'ਚ ਦੱਬਿਆ ਹੁੰਦਾ ਸੀ ਬਹੁਤਾ, ਉਹ ਜਿਹੜਾ ਸੀ ਨਾ ਦੋ ਮਿਸਲਾਂ ਦੇ ਕਾਬੂ ਆ ਗਿਆ, ਰਾਮਗੜੀਆਂ ਦੇ ਔਰ ਜਿਹੜੀ ਕਨਈਆਂ ਦੀ ਮਿਸਲ ਉਹਨਾਂ ਦੇ।
ਚੋਪਈ ਰਾਮਗੜੀਏ ਉਹ ਮਿਸਲ ਕਨਈਏ,
ਕਿਉਂਕਿ ਰਾਮਗੜੀਆਂ ਦੀ ਮਿਸਲ ਤੇ ਕਨਈਆਂ ਦੀ ਮਿਸਲ ਇਹ ਆਪਸ ਵਿੱਚ ਇਹਨਾਂ ਦੀ ਸਾਂਝ ਸੀ, ਇਹ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਸਨ।
ਕਰਤ ਡੇਰੇ ਤੇ ਇੱਕ ਥਾਂ ਵਈਏ,
ਕੁਝ ਬਾਕੀ ਮਿਸਲਾਂ ਦੇ ਵੱਖੋ ਵੱਖਰੇ ਡੇਰੇ ਹੁੰਦੇ ਸੀ, ਪਰ ਇਹਨਾਂ ਦੋਨਾਂ ਮਿਸਲਾਂ ਦਾ ਇੱਕੋ ਜਗ੍ਹਾ ਤੇ ਡੇਰਾ ਹੁੰਦਾ ਸੀ, ਪਿਆਰ ਸੀ ਕਨਈਆਂ ਦਾ ਤੇ ਰਾਮਗੜੀਆਂ ਦਾ।
ਅੱਧੋ ਅੱਧੀ ਆਈ ਚੀਜ਼ੇ ਕਰੇ,
ਇਹਨਾਂ ਦੋਵਾਂ ਮਿਸਲਾਂ ਨੇ ਜਿੰਨਾ ਕੁਝ ਵੀ ਲੁੱਟਿਆ ਉੱਥੋਂ ਜਾਂ ਦਿਲੇ ਰਾਮ ਦੀ ਹਵੇਲੀ ਚੋਂ, ਇਹਨਾਂ ਨੇ ਅੱਧੋ ਅੱਧਾ ਕੀਤਾ, ਆਪਣੀਆਂ ਦੋਵਾਂ ਮਿਸਲਾਂ ਵਿੱਚ ਅੱਧੋ ਅੱਧਾ ਵੰਡ ਲਿਆ।
ਇਮ ਕਰ ਉਨ ਬਡ ਮਤਲਬ ਸਰੇ,
ਅੱਗੇ ਵੀ ਇੱਦਾਂ ਕਰਦੇ ਨੇ, ਜਿੰਨਾ ਕੁਝ ਆਉਂਦਾ ਇਹ ਅੱਧਾ ਅੱਧਾ ਦੋਵਾਂ ਮਿਸਲਾਂ ਵਿੱਚ ਵੰਡ ਲੈਂਦੇ ਨੇ।
ਜਿਮ ਕਰ ਉਨ ਕਿਉਂ ਹੋਏ ਰਹੋ ਮੇਲ,
ਇਸੇ ਕਰਕੇ ਇਹਨਾਂ ਦਾ ਆਪਸੀ ਜਿਹੜਾ ਮੇਲ ਸੀ, ਸਾਂਝ ਸੀ, ਉਹ ਬਣੀ ਰਹਿੰਦੀ ਹੈ।
ਸੋ ਸੁਣਾਓ ਉਨਕੋ ਖੇਲ,
ਕਹਿੰਦੇ ਕਿਉਂ ਮਿਲ ਕੇ ਰਹਿੰਦੇ ਸੀ ਆਪਸ ਵਿੱਚ ਕਨਈਏ ਤੇ ਰਾਮਗੜੀਏ, ਕਹਿੰਦੇ ਉਹਦਾ ਵੀ ਇੱਕ ਕਾਰਨ ਸੀ, ਉਹ ਵੀ ਸੁਣੋ।
ਕਨਈਏ ਕਾਨੇ ਗਾਉਂ ਜ਼ਿਮੀਦਾਰ,
ਜਿਹੜੇ ਕਨਈਆਂ ਦੀ ਮਿਸਲ ਦੇ ਜਥੇਦਾਰ ਸੀ ਉਹ ਕਾਨੇ ਕਾਛੇ ਨਗਰ ਦੇ ਰਹਿਣ ਵਾਲੇ ਜ਼ਿਮੀਦਾਰ ਸਨ।
ਤਰਖਾਣ ਰਾਮਗੜੀਏ ਨਾਨਕ ਵਾਰ,
ਜੱਸਾ ਸਿੰਘ ਰਾਮਗੜੀਏ ਦੇ ਕਾਨੇ ਕਾਛੇ ਵਿੱਚ ਨਾਨਕੇ ਰਹਿੰਦੇ ਸੀ, ਤਰਖਾਣ ਭਾਈਚਾਰੇ ਦੇ ਹੁਣ ਨਾਨਕੇ ਰਹਿੰਦੇ ਸੀ, ਉਹ ਕਾਨੇ ਕਾਛੇ ਦੇ ਸੀ, ਉਹਨਾਂ ਨੂੰ ਵੀ ਨਾਨਕੇ ਹੀ ਮੰਨਦਾ ਸੀ ਕਨਈਆਂ ਦੀ ਮਿਸਲ ਵਾਲਿਆਂ ਨੂੰ, ਵੀ ਇਹ ਮੇਰੇ ਮਾਮੇ ਹੀ ਨੇ, ਨਾਨਕੇ ਨੇ। ਏਦਾਂ ਇਹਨਾਂ ਦਾ ਪ੍ਰੇਮ ਬਣਿਆ ਹੋਇਆ ਸੀ ਦੋਨਾਂ ਮਿਸਲਾਂ ਦਾ।
ਇਮ ਕਰ ਇਨ ਉਨ ਬਣੀ ਥੀ ਸਿਆਨ,
ਏਦਾਂ ਇਹਨਾਂ ਦੀ ਆਪਸ ਵਿੱਚ ਇੱਕ ਦੂਜੇ ਦੀ ਸਿਆਣ ਬਣੀ ਹੋਈ ਸੀ, ਜਾਣ ਪਛਾਣ ਸੀ।
ਰਹੇ ਇਕੱਤਰ ਇਤੇ ਪਛਾਣ,
ਏਦਾਂ ਇਹਨਾਂ ਦੇ ਵਿੱਚ ਆਪਸ ਵਿੱਚ ਇਕੱਤਰਤਾ ਆਈ ਸੀ ਦੋਨਾਂ ਵਿੱਚ, ਕਨਈਆਂ ਦੀ ਮਿਸਲ ਵਿੱਚ ਤੇ ਰਾਮਗੜੀਆਂ ਦੀ ਮਿਸਲ ਵਿੱਚ।
ਦਿਲੇ ਰਾਮ ਕੋ ਪੁੱਤਰ ਵੱਡ ਜੋ,
ਹੁਣ ਜਿਹੜਾ ਦਿਲੇ ਰਾਮ ਦਾ ਵੱਡਾ ਪੁੱਤਰ ਸੀ ਜਿਹਦਾ ਨਾਮ ਹਿਰਦੇ ਰਾਮ ਹੈ,
ਨਜ਼ਰ ਬੰਦ ਕਰ ਲੀ ਨੇ ਸੋ,
ਉਹਨੂੰ ਇਹਨਾਂ ਨੇ ਨਜ਼ਰ ਬੰਦ ਕਰ ਲਿਆ, ਆਪਣੇ ਅਧੀਨ ਕਰ ਲਿਆ। ਜੱਸਾ ਸਿੰਘ ਰਾਮਗੜੀਏ ਦੇ ਭਰਾ ਮਾਲੀ ਸਿੰਘ ਨੇ ਉਹਨੂੰ ਨਜ਼ਰ ਬੰਦ ਕਰ ਲਿਆ, ਕਿਉਂਕਿ ਉਹਨੂੰ ਜਾ ਕੇ ਘੂਰਦੇ ਸੀ ਵੀ ਦੱਸ ਹੋਰ ਕਿੱਥੇ ਪਿਆ ਹਵੇਲੀ 'ਚ ਪੈਸਾ, ਇਹਨਾਂ ਨੇ ਉਹਨੂੰ ਨਜ਼ਰ ਬੰਦ ਕਰ ਲਿਆ।
ਉਸ ਕੋ ਮਾਲ ਜੋ ਬਚ ਪਰਿਓ,
ਉਹਦਾ ਜਿਹੜਾ ਕੁਝ ਪੈਸਾ ਬਚਿਆ ਰਹਿ ਗਿਆ,
ਦੋ ਮਿਸਲ ਰਲ ਜਪ ਤੈ ਕਰਿਓ,
ਇਹਨਾਂ ਦੋਨਾਂ ਮਿਸਲਾਂ ਨੇ ਰਲ ਕੇ ਸਾਰਾ ਜਪਤ ਕਰ ਲਿਆ।
ਦੋਹਰਾ ਪਕੜ ਮਾਤ ਉਸ ਦਏ ਦੁੱਖ ਸਭ ਤਨ ਲਿਓ ਪੁਛਾਏ,
ਕਹਿੰਦੇ ਉਹਨੂੰ ਫੜ ਕੇ ਚੰਗੀ ਤਰ੍ਹਾਂ ਉਹਨੂੰ ਸਾਰਾ ਧਨ ਪੁੱਛਿਆ, ਦੱਸ ਤੇਰੀ ਹਵੇਲੀ 'ਚ ਕਿੱਥੇ ਕਿੱਥੇ ਕੀ ਰੱਖਿਆ ਹੋਇਆ, ਕਿੱਥੇ ਕਿੱਥੇ ਪਿਆ ਹੋਇਆ।
ਜਿਸ ਦੱਸੇ ਤਿਸ ਫੜੇ ਤੁਰਤ ਇਮ ਤਿੰਨ ਦਿਓ ਮਰਵਾਏ,
ਕਹਿੰਦੇ ਜਿਹੜਾ ਕੋਈ ਪੁੱਛਦਾ ਉਹਨੂੰ ਉਹ ਤੁਰਤ, ਉਹਦੀ ਜਿਹੜੀ ਮਾਂ ਸੀ ਉਹ ਹੋਰ ਕਈ ਜਿਹੜੇ ਲੁਟੇਰੇ ਸੀ ਉਹਨਾਂ ਦੇ ਕਾਬੂ ਆ ਗਏ, ਜਿਹੜੀ ਦਿਲੇ ਰਾਮ ਦੀ ਘਰਵਾਲੀ ਸੀ ਉਹ ਕਿਸੇ ਨੇ ਕਤਲ ਕਰ ਦਿੱਤੀ, ਕਿਉਂਕਿ ਉਹ ਜਿਵੇਂ ਪੁੱਛਦਾ ਸੀ ਕੋਈ ਲੁਟੇਰੇ ਤਾਂ ਹੋਰ ਵੀ ਬੜੇ ਆ ਗਏ ਨਾ, ਇਕੱਲੇ ਸਿੰਘ ਹੀ ਤਾਂ ਨਹੀਂ ਸੀ ਉੱਥੇ ਪਹੁੰਚੇ, ਉਹਨਾਂ ਨੇ ਉਹਦੀ ਮਾਤਾ ਨੂੰ ਕਤਲ ਕਰ ਦਿੱਤਾ।
ਚੋਪਈ ਧਰਿਓ ਤਰਾਇਓ ਉਨ ਕੱਢ ਦਿਓ,
ਉਹਨੇ ਜੋ ਧਰਿਆ ਧਰਾਇਆ ਸੀ ਕੱਢ ਕੇ ਜਿਹੜਾ ਉਹਦੀ ਮਾਂ ਨੂੰ ਪਤਾ ਸੀ ਉਹ ਰੱਖ ਦਿੱਤਾ ਅੱਗੇ।
ਇਮ ਕਰ ਉਸ ਹੀ ਕੋ ਜੀਓ ਗਇਓ,
ਕਹਿੰਦੇ ਏਦਾਂ ਉਹਦੀ ਮਾਤਾ ਦੀ ਵੀ ਹੱਤਿਆ ਹੋ ਗਈ ਉੱਥੇ।
ਉਸ ਕੋ ਲਾਗੀ ਜਿੰਦ ਪਿਆਰੀ,
ਹੁਣ ਜਿਹੜਾ ਦਿਲੇ ਰਾਮ ਦਾ ਪੁੱਤਰ ਸੀ ਹਿਰਦੇ ਰਾਮ, ਉਹਨੂੰ ਆਪਣੀ ਜਿੰਦ ਪਿਆਰੀ ਸੀ ਵੀ ਕਿਸੇ ਤਰੀਕੇ ਮੈਂ ਆਪਣੀ ਜਾਨ ਬਚਾਵਾਂ।
ਦੀਨੀ ਉਨ ਕੱਢ ਦੌਲਤ ਸਾਰੀ,
ਉਹਨੇ ਆਪਣੇ ਹੱਥੀ ਕੱਢ ਕੱਢ ਪੈਸਾ ਦਿੱਤਾ, ਕਹਿੰਦੇ ਆਹ ਲੈ ਇੱਥੋਂ ਵੀ ਦੱਬਿਆ ਹੋਇਆ, ਇੱਥੋਂ ਕੱਢ ਲਓ, ਇੱਥੋਂ ਕੱਢ ਲਓ, ਏਦਾਂ ਉਹਨੇ ਸਾਰਾ ਕੁਝ ਦਿੱਤਾ।
ਉਨ ਜਾਣਿਓ ਮੰਗ ਕੇ ਖਾਓ,
ਉਹਨੇ ਸੋਚਿਆ ਹਿਰਦੇ ਰਾਮ ਨੇ, ਦਿਲੇ ਰਾਮ ਦੇ ਪੁੱਤਰ ਨੇ, ਵੀ ਜੇ ਜਿਉਂਦਾ ਰਵਾਂਗਾ ਤੇ ਮੰਗ ਕੇ ਖਾ ਲਵਾਂਗਾ, ਇਹ ਵੀ ਕਿਹੜਾ ਸਾਡਾ ਸੀ ਪੈਸਾ, ਸਰਕਾਰ ਦਾ ਸੀ, ਉੱਥੋਂ ਲੁੱਟ ਲੱਟ ਕੇ ਲਿਆਂਦਾ ਸੀ, ਇੱਥੇ ਰੱਖਿਆ ਸੀ, ਤੇ ਉਹ ਤਾਂ ਸੁਭਾਵਿਕ ਸੀ, ਇਹ ਤਾਂ ਜਾਣਾ ਹੀ ਸੀ, ਇਹ ਤਾਂ ਨਾਲ ਜਾਨ ਲਈ ਜਾਂਦਾ, ਪਰਿਵਾਰ ਦੇ ਜੀ ਮਰ ਗਏ ਨੇ ਕਈ, ਤੇ ਉਹਨੇ ਆਖਿਆ ਚਲੋ ਇਹ ਜਾਣ ਦਿਓ, ਜੇ ਜਿਉਂਦਾ ਰਹਿ ਜਾਵਾਂਗਾ ਤੇ ਮੰਗ ਕੇ ਵੀ ਖਾ ਲਵਾਂਗਾ।
ਕਿਵੇਂ ਜਿਵੇਂ ਮੈਂ ਹੋਰ ਕਮਾਉਂ,
ਜੇ ਜਿਉਂਦਾ ਰਿਹਾ ਤੇ ਹੋਰ ਕਮਾ ਲਵਾਂਗੇ, ਹੋਰ ਇਕੱਤਰ ਕਰ ਲਵਾਂਗੇ।
ਜਿੰਦ ਬਚੇ ਤੋਂ ਧਨ ਹੋਏ ਔਰ,
ਜਾਨ ਬਚ ਗਈ ਤੇ ਧਨ ਹੋਰ ਆ ਜਾਏਗਾ।
ਰੱਖੀ ਜਿੰਦ ਉਨ ਜਿੱਤ ਕਿਤ ਤੌਰ,
ਏਦਾਂ ਜਿਸੇ ਕਿਸੇ ਤਰੀਕੇ ਨਾਲ ਉਹਨੇ ਆਪਣੀ ਜਾਨ ਬਚਾਉਣ ਦਾ ਯਤਨ ਕੀਤਾ।
ਜਿੰਦ ਰਹੇ ਤੋਂ ਤੀਰਥ ਜਾਓ,
ਕਹਿੰਦਾ ਜੇ ਜਿੰਦ ਰਹਿ ਗਈ ਤੇ ਤੀਰਥ ਤੇ ਜਾਵਾਂਗਾ, ਯਾਤਰਾ ਕਰਕੇ ਆਵਾਂਗਾ।
ਜਿੰਦ ਰਹੇ ਹਰ ਭਗਤ ਕਮਾਓ,
ਜੇ ਜਿਉਂਦਾ ਰਵਾਂਗਾ ਤੇ ਹਰ ਹਰ ਕਰ ਲਵਾਂਗਾ, ਪਰਮੇਸ਼ਰ ਦੀ ਭਗਤੀ ਕਰ ਲਵਾਂਗਾ।
ਜਿੰਦ ਰੱਖੀ ਉਨ ਇਸੇ ਵਿਚਾਰ,
ਏਦਾਂ ਉਹਨੇ ਆਪਣੀ ਜਿੰਦ ਨੂੰ ਰੱਖਣ ਵਾਸਤੇ ਯਤਨ ਕੀਤਾ।
ਸੋ ਪਾਪਨ ਉਨ ਦੀਨੋ ਮਾਰ,
ਪਰ ਜੱਸਾ ਸਿੰਘ ਰਾਮਗੜੀਏ ਦੇ ਭਰਾ ਮਾਲੀ ਸਿੰਘ ਨੇ ਬੜਾ ਪਾਪ ਕੀਤਾ, ਉਹਨੂੰ ਜਿਵੇਂ ਮਾਰਿਆ। ਉਹ ਤਾਂ ਵਿਚਾਰਾ ਜਾਨ ਬਚਾਉਂਦਾ ਦੱਸੀ ਜਾਂਦਾ ਸੀ, ਪਰ ਜੱਸਾ ਸਿੰਘ ਰਾਮਗੜੀਏ ਦੇ ਭਰਾ ਦੀ ਪਹਿਲਾਂ ਖੁਸ਼ਹਾਲ ਸਿੰਘ ਨੇ ਮਾੜੀ ਕਰਤੂਤ ਕੀਤੀ, ਮੁੜ ਕੇ ਮਾਲੀ ਸਿੰਘ ਨੇ ਵੀ ਮਾੜਾ ਕੰਮ ਕੀਤਾ, ਉਹਨੂੰ ਵਿਚਾਰੇ ਨੂੰ ਮਾਰਿਆ। ਕਿਵੇਂ ਮਾਰਿਆ ਉਹ ਵੀ ਦੱਸਦੇ ਨੇ ਅੱਗੇ।
ਜਿਮ ਉਨ ਮਾਰਿਓ ਤਿਮ ਮੈਂ ਕਹੋ,
ਕਹਿੰਦੇ ਜਿਵੇਂ ਉਹਨੂੰ ਮਾਰਿਆ ਦਿਲੇ ਰਾਮ ਦੇ ਪੁੱਤਰ ਹਿਰਦੇ ਰਾਮ ਨੂੰ ਮਾਲੀ ਸਿੰਘ ਨੇ, ਜੱਸਾ ਸਿੰਘ ਰਾਮਗੜੀਏ ਦੇ ਭਰਾ ਨੇ, ਜਿਹੜਾ ਪਾਪ ਇਹਨਾਂ ਦੇ ਸਿਰ 'ਤੇ ਪਹਿਲਾਂ ਵੀ ਸੀ, ਜੱਸਾ ਸਿੰਘ ਆਹਲੂਵਾਲੀਆ ਜੀ ਵਾਲਾ, ਹੁਣ ਇਹ ਦੂਜਾ ਪਾਪ ਇਹਨਾਂ ਦੇ ਸਿਰ 'ਤੇ ਲੱਗਾ ਜਿਹਦੇ ਨਾਲ ਇਹ ਗਰਕ ਹੋਏ।
ਦਗਾ ਕੀਓ ਜਿਮ ਤਿਮ ਲਿਖਵੋ,
ਜਿਵੇਂ ਇਹਨਾਂ ਨੇ ਦਗਾ ਕੀਤਾ, ਕਹਿੰਦੇ ਮੈਂ ਉਹ ਵੀ ਇੱਥੇ ਲਿਖਦਾ ਹਾਂ।
ਲੋਭ ਲਹਿਰ ਮੈਂ ਜਿਮ ਰੁੜ ਗਏ,
ਜਿਵੇਂ ਲੋਭ ਦੀ ਲਹਿਰ ਦੇ ਵਿੱਚ ਰੁੜ ਗਏ ਰਾਮਗੜੀਏ।
ਵਹੀ ਪਦਾਰਥ ਇਹਾਂ ਰਹੇ ਪਏ,
ਉਹ ਪਦਾਰਥ ਇੱਥੇ ਧਰੇ ਦੇ ਧਰਾਏ ਰਹਿ ਗਏ, ਨਾਲ ਤਾਂ ਨਹੀਂ ਲੈ ਗਏ। ਜਿਹਨਾਂ ਵਸ ਲੋਭ ਹੋ ਕੇ ਇਹਨਾਂ ਨੇ ਲੋਭ ਵਸ ਹੋ ਕੇ ਪਾਪ ਕੀਤਾ, ਉਹ ਇੱਥੇ ਹੀ ਧਰਿਆ ਰਹਿ ਗਿਆ।
ਦੋਹਰਾ ਮਾਲੀ ਸਿੰਘ ਤਿਸ ਫਿਰ ਕਿਓ, ਸੋ ਹਮ ਚੀਜ਼ ਬਤਾਏ।
ਜਿਹੜਾ ਉਹ ਦਿਲੇ ਰਾਮ ਦਾ ਪੁੱਤ ਸੀ ਨਾ ਹਿਰਦੇ ਰਾਮ, ਉਹ ਮਾਲੀ ਸਿੰਘ ਨੇ ਆਪਣੇ ਕਬਜ਼ੇ 'ਚ ਕੀਤਾ ਹੋਇਆ ਸੀ। ਉਹਨੂੰ ਕਹਿਣ ਲੱਗਾ ਵੀ ਇਹ ਦੱਸ ਵੀ ਤੇਰੀ ਹਵੇਲੀ 'ਚ ਬਹੁਤ ਕੁਝ ਕੱਢਿਆ ਸੀ, ਵੀ ਜਿਹੜੀ ਸਭ ਤੋਂ ਕੀਮਤੀ ਵਸਤੂ ਹੈ, ਕੀਮਤੀ ਚੀਜ਼ ਹੈ ਤੇਰੀ ਹਵੇਲੀ 'ਚ, ਉਹ ਦੱਸ ਕਿਹੜੀ ਹੈ, ਤਾਂ ਤੈਨੂੰ ਛੱਡਾਂਗਾ ਨਹੀਂ ਤਾਂ ਮਾਰ ਦਿਆਂਗਾ ਤੈਨੂੰ। ਮਾਲੀ ਸਿੰਘ ਕਹਿੰਦਾ ਉਹਨੂੰ ਹਿਰਦੇ ਰਾਮ ਨੂੰ ਕਿ ਤੇਰੀ ਹਵੇਲੀ ਵਿੱਚ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹ ਮੈਨੂੰ ਦੱਸ।
ਜੋ ਸਭ ਹਨ ਮੈਂ ਅਤ ਕਣੀ, ਸੋ ਮੈਂ ਰੱਖੂ ਉਠਾਈ।
ਜਿਹੜੀ ਸਾਰਿਆਂ ਵਿੱਚ ਬਹੁਤੀ ਕੀਮਤੀ ਵਸਤੂ ਹੋਵੇ ਮੈਨੂੰ ਦੱਸ ਦੇ, ਮੈਂ ਉਹ ਆਪਣੇ ਹਿੱਸੇ, ਕਿਉਂਕਿ ਸਾਡੀਆਂ ਦੋ ਮਿਸਲਾਂ ਨੇ, ਅਸੀਂ ਅੱਧਾ ਅੱਧਾ ਵੰਡਦੇ ਹਾਂ, ਅਤੇ ਘਨੱਈਏ ਲੈ ਜਾਂਦੇ ਨੇ, ਅੱਧਾ ਅਸੀਂ ਲੈ ਜਾਂਦੇ ਹਾਂ, ਅਤੇ ਮੈਂ ਜੇ ਕੋਈ ਤੂੰ ਦੱਸ ਦੇਵੇਂ ਪਹਿਲਾਂ ਵੀ ਇਹ ਕੀਮਤੀ ਚੀਜ਼ ਹੈ ਅਤੇ ਉਹ ਵੰਡੇ ਵਿੱਚ ਮੈਂ ਆਪਣੇ ਹਿੱਸੇ 'ਚ ਲੈ ਲਵਾਂਗਾ, ਉਹਨਾਂ ਨੂੰ ਕੀ ਪਤਾ ਲੱਗਣਾ, ਤੂੰ ਮੈਨੂੰ ਦੱਸ ਦੇ, ਜੇ ਨਾ ਦੱਸੇਗਾ ਤਾਂ ਤੈਨੂੰ ਜਾਨੋਂ ਮਾਰਾਂਗਾ। ਇੱਦਾਂ ਉਹਨੂੰ ਧਮਕੀ ਦਿੱਤੀ।
ਜੋ ਭਾਈ ਕਹਿਓ ਤੋਏ ਮੈਂ ਰਾਜ਼ੀ ਕਰੂੰਗਾ।
ਉਹ ਵਿਚਾਰਾ ਜ਼ਖਮੀ ਵੀ ਸੀ, ਮਾਲੀ ਸਿੰਘ ਨੇ ਇਹ ਵੀ ਕਿਹਾ ਵੀ ਮੈਂ ਤੈਨੂੰ ਰਾਜ਼ੀ ਕਰ ਦਿਆਂਗਾ, ਤੇਰੀ ਮਲਮ ਪੱਟੀ ਕਰਕੇ ਤੇਰਾ ਇਲਾਜ ਕਰਾਂਗਾ।
ਆਪਣੀ ਦੀਵਾਨੀ ਤੁਧ ਸਿਰ ਧਰੂੰਗਾ,
ਮੈਂ ਤਾਂ ਤੈਨੂੰ ਆਪਣਾ ਦੀਵਾਨ ਬਣਾਵਾਂਗਾ। ਮਾਲੀ ਸਿੰਘ ਨੇ ਇਹ ਵੀ ਕਹਿ ਦਿੱਤਾ, ਕਹਿੰਦਾ ਮੈਂ ਤੈਨੂੰ ਆਪਣਾ ਦੀਵਾਨ ਬਣਾਵਾਂਗਾ।
ਉਨ ਕਹੀ ਇੱਕ ਸੰਦੂਕੜੀ ਪਾਰੀ,
ਉਹਨੇ ਵਿਚਾਰੇ ਨੇ ਆਪਣੀ ਜਾਨ ਬਚਾਉਣ ਲਈ, ਕਹਿੰਦਾ ਇੱਕ ਸੰਦੂਕੜੀ ਹੈ ਉਹ ਪੌੜੀਆਂ ਦੇ ਨੇੜੇ, ਬੜੀ ਭਾਰੀ ਹੈ, ਵੱਡਾ ਸੰਦੂਕ ਹੈ, ਉਹ ਬੜਾ ਕੀਮਤੀ ਹੈ।
ਮੱਦ ਪੌੜੀਓ ਜੋ ਨਿਕਾਰੀ,
ਉਹ ਜਿਹੜੀਆਂ ਤੁਸੀਂ ਪੌੜੀਆਂ ਦੇ ਥੱਲਿਓਂ ਖੋਦ ਕੇ ਕੱਢੀ ਹੈ ਨਾ, ਹੁਣੇ ਹੁਣੇ ਤਾਜ਼ੀ ਤਾਜ਼ੀ ਕੱਢੀ ਸੀ, ਉਹ ਕੋਲ ਹੀ ਬੈਠਾ, ਕਹਿੰਦਾ ਉਹ ਜਿਹੜੀ ਪੌੜੀਆਂ ਦੇ ਥੱਲਿਓਂ ਤੁਸੀਂ ਵੱਡੀ ਸੰਦੂਕੜੀ ਕੱਢੀ ਹੈ ਨਾ, ਸੰਦੂਕ ਕੱਢਿਆ, ਉਹ ਸਭ ਤੋਂ ਕੀਮਤੀ ਚੀਜ਼ਾਂ ਉਹਦੇ ਵਿੱਚ ਨੇ ਜਿਹੜੀ ਇਸ ਹਵੇਲੀ ਵਿੱਚ ਹਨ, ਬਾਕੀ ਤਾਂ ਕਹਿੰਦਾ ਸਾਰਾ ਇੱਕ ਪਾਸੇ ਕਰ ਦਿਓ, ਤੋ ਸੰਦੂਕ ਵਿੱਚ ਜਿੰਨਾ ਕੀਮਤੀ ਖਜ਼ਾਨਾ ਉਹ ਇੱਕ ਪਾਸੇ ਹੈ। ਹਾਂਜੀ,
ਵੱਡੀ ਬਿਜ ਭਾਰੀ ਉਸ ਮਾਏ,
ਉਹਦੇ ਵਿੱਚ ਤਾਂ ਵੱਡੀ ਬਿਜਲੀ ਵਾਲਾ ਮਾਲ ਧਨ ਹੈ, ਯਾਨੀ ਕਿ ਚਮਕ ਵਾਲਾ।
ਕੱਢ ਅੜਾਈ ਕੋਠੜੀ ਤਾਏ,
ਉਹ ਤੁਸੀਂ ਕੱਢ ਕੇ ਅੜਾਈ ਹੋਈ ਆ, ਤਾਲਾ ਮਾਰਿਆ ਹੋਇਆ।
ਦੋ ਵੱਲ ਕੇ ਜੈ ਬਹੇ ਸਿਪਾਹੀ,
ਕਿਉਂਕਿ ਜਿਹੜਾ ਇਹਨਾਂ ਖਜ਼ਾਨਾ ਰੱਖਿਆ ਸੀ ਕੱਢ ਕੇ, ਦੋਵਾਂ ਵੱਲ ਦੇ ਘਨੱਈਏ ਵੀ ਬੈਠੇ ਸੀ ਉੱਥੇ ਤੇ ਰਾਮਗੜੀਏ ਵੀ ਬੈਠੋ, ਨਿਗਰਾਨੀ ਰੱਖਦੇ ਸੀ, ਕਹਿੰਦਾ ਉਹ ਜਿਹੜੀ ਵਿੱਚ ਪਈ ਹੋਈ ਹੈ ਨਾ ਸੰਦੂਕੜੀ ਦੋਨਾਂ ਸਿਪਾਹੀਆਂ ਦੇ ਅੰਦਰ।
ਸੋ ਅਬ ਤੁਮਰੇ ਕਿਮ ਹੱਥ ਆਈ,
ਉਹ ਹੁਣ ਤੁਸੀਂ ਵੇਖੋ ਵੀ ਤੁਹਾਡੇ ਹੱਥ ਕਿਵੇਂ ਆਏਗੀ, ਉਹ ਸੰਦੂਕੜੀ ਤੂੰ ਆਪਣੇ ਕਬਜ਼ੇ 'ਚ ਕਰ ਲੈ, ਅਤੇ ਉਹ ਸਾਰਾ ਪੈਸਾ ਭਾਵੇਂ ਲੈ ਜਾਣ, ਤੈਨੂੰ ਉਹ ਇਕੱਲੀ ਸੰਦੂਕੜੀ ਨਹੀਂ ਮੁੱਕਦੀ ਰਾਮਗੜੀਆਂ ਨੂੰ, ਇੰਨਾ ਉਹਦੇ 'ਚ ਖਜ਼ਾਨਾ, ਇੰਨੇ ਕੀਮਤੀ ਉਹਦੇ 'ਚ ਪਦਾਰਥ, ਹੀਰੇ ਮੋਤੀ ਨੇ।
ਜੋ ਵਿਧ ਬਣੇ ਤੋ ਕਿਵੇਂ ਲਈ ਕੱਢ,
ਜੋ ਵਿਧੀ ਬਣੇ ਜਿਸ ਤਰੀਕੇ ਨਾਲ ਵੀ ਤੂੰ ਉਥੋਂ ਕੱਢ ਸਕਦਾ ਕੱਢ ਲੈ।
ਔਰ ਵਸਤ ਭਾਵੇਂ ਦੇਈ ਛੱਡ,
ਕਹਿੰਦਾ ਬਾਕੀ ਭਾਵੇਂ ਹੋਰ ਵਸਤੂਆਂ ਸਾਰੀਆਂ ਛੱਡ ਦਿਓ, ਪਉ ਕੱਲੀ ਸੰਦੂਕੜੀ ਤੁਸੀਂ ਆਪਣੇ ਕਾਬੂ ਕਰ ਲਵੋ।
ਹੈ ਬੇਗਮ ਕੋ ਉਸਮੈਂ ਗਹਿਣੋ,
ਉਹ ਜਿਹੜੀ ਸੰਦੂਕੜੀ ਹੈ ਨਾ ਉਹਦੇ ਵਿੱਚ ਲਾਹੌਰ ਦੀ ਬੇਗਮ ਦੇ ਗਹਿਣੇ ਨੇ, ਬੜੇ ਬੜੇ ਕੀਮਤ। ਖਾਸ ਖਜ਼ਾਨਾ ਨਹੀਂ ਹੁੰਦਾ, ਜਿਵੇਂ ਖਾਸ ਦੁਰਲਭ ਚੀਜ਼ਾਂ ਉਹਦੇ ਵਿੱਚ ਹਨ।
ਸੋ ਸਾਂਭੋ ਜੇ ਤੁਮ ਹੋਏ ਲੈਣੋ,
ਉਹ ਤੁਸੀਂ ਸਾਂਭ ਲਓ ਜੇ ਤੁਸੀਂ ਲੈਣਾ ਹੈ।
ਇਹ ਜੋ ਸੰਦੂਕ ਜੇਵਰ ਕੇ ਤਰੇ,
ਇਹ ਜਿਹੜਾ ਸੰਦੂਕ ਬਾਕੀ ਜੇਵਰ ਦੇ ਭਰੇ ਹੋਏ ਨੇ,
ਖੋਲ ਦਿਖੇ ਤੋ ਚੰਦ ਸੋ ਚਰੇ,
ਜਦੋਂ ਤੂੰ ਖੋਲੇਗਾ ਨਾ ਉਸ ਸੰਦੂਕ ਨੂੰ ਤੇ ਇੱਦਾਂ ਜਾਪੇਗਾ ਜਿਵੇਂ ਚੰਨ ਚੜ ਗਿਆ ਹੋਵੇ, ਇੰਨੀ ਰੋਸ਼ਨੀ ਆ ਉਹਦੇ ਚ। ਹਾਂਜੀ,
ਖੂਬ ਜਵਾਹਰ ਜੜਤੀ ਬੇਸ,
ਬੜੇ ਬੜੇ ਕੀਮਤੀ ਖੂਬ ਜਵਾਹਰਾਤ ਨੇ ਜਿਨ੍ਹਾਂ ਦੀ ਜੜਤ ਹੈ।
ਲੇਤ ਮੋਹ ਸੋ ਦੇਖੇ ਤੇਸ,
ਇੰਨੇ ਕੀਮਤੀ ਨੇ ਮਾਲੀ ਸਿਆਂ, ਜਿਹੜਾ ਉਹਨੂੰ ਵੇਖ ਲੈਂਦਾ ਉਹਦਾ ਮਨ ਮੋਹਿਆ ਜਾਂਦਾ, ਇੰਨੇ ਕੀਮਤੀ ਜਵਾਹਰਾਤ ਹੀਰੇ ਨੇ।
ਚਿੱਟੇ ਗੁਲਾਬੀ ਜਿਮ ਝਲਕੇ ਤਾਰੇ,
ਚਿੱਟੇ ਰੰਗ ਦੇ ਹੀਰੇ ਜਿਵੇਂ ਚਮਕਦੇ ਨੇ ਨਾ ਤਾਰੇ, ਏਦਾਂ ਨੇ ਗੁਲਾਬੀ ਉਹ ਹੀਰੇ ਹਨ।
ਸੁਰਖ ਸੂਹੇ ਜਿਮ ਫੁੱਲ ਅਨਾਰੇ,
ਕਈ ਸੁਰਖ ਰੰਗ ਦੇ ਨੇ, ਕਈ ਸੂਹੇ ਰੰਗ ਦੇ ਨੇ, ਜਿਵੇਂ ਅਨਾਰ ਦੇ ਫੁੱਲ ਹੁੰਦੇ ਆ, ਏਦਾਂ ਦੇ ਹੀਰੇ ਨੇ।
ਮੋਰ ਕੰਠ ਜਿਮ ਨੀਲ ਸੋ ਝਮਕੇ,
ਕਹਿੰਦੇ ਨੀਲਮ ਇਹਨੇ ਨੇ ਕੀਮਤੀ ਨੇ, ਜਿਵੇਂ ਮੋਰ ਦੀ ਗਰਦਨ ਨੀ ਹੁੰਦੀ ਨੀਲੇ ਰੰਗ ਦੀ, ਕਹਿੰਦਾ ਉਸ ਨੀਲੇ ਰੰਗ ਦੇ ਹੀਰੇ ਵੀ ਨੇ।
ਸਬਜ ਸਰੂਪ ਜਿਮ ਸਬਜੇ ਕਮਕੇ,
ਹਰੇ ਰੰਗ ਦੇ ਸ਼ਬਜ ਰੂਪ ਦੇ ਉਹ ਵੀ ਕਹਿੰਦਾ ਹੀਰੇ ਦਮਕਦੇ ਨੇ ਉੱਥੇ ਵਿੱਚ ਪਏ ਉਸ ਸੰਦੂਕੜੀ ਵਿੱਚ।
ਦੋਹਰਾ ਮਾਲੀ ਸਿੰਘ ਨੇ ਉਸ ਕਹਿਓ ਉਸ ਕੋ ਮਾਲ ਬਤਾਓ,
ਕਹਿਣ ਲੱਗਾ ਵੀ ਉਹਦੇ ਵਿੱਚ ਜਿਹੜਾ ਮਾਲ ਹੈ ਉਹ ਮੈਨੂੰ ਸਾਰਾ ਦੱਸ।
ਕੌਣ ਕੌਣ ਸੀ ਚੀਜ਼ ਹੈ ਭਿੰਨ ਭਿੰਨ ਆਖ ਸੁਣਾਓ।
ਮਾਲੀ ਸਿੰਘ ਨੇ ਆਖਿਆ ਹਿਰਦੇ ਰਾਮ ਤੂੰ ਮੈਨੂੰ ਉਹਦੇ ਚ ਕੱਲੀ ਕੱਲੀ ਚੀਜ਼ ਦਾ ਵੇਰਵਾ ਦੇ ਵੀ ਕੀ ਆ ਉਹਦੇ ਵਿੱਚ, ਕਿੰਨੇ ਹੀਰੇ ਕਿੰਨੇ ਮੋਤੀ ਕਿੰਨੇ ਹਾਰ ਨੇ, ਕੀ ਕੁਝ ਹੈ, ਮੈਨੂੰ ਕੱਲੀ ਕੱਲੀ ਚੀਜ਼ ਦਾ ਵੇਰਵਾ ਦੇ।
ਚੋ ਪਈ ਤਬ ਉਨ ਕਈ ਸਭ ਕਹੀ ਨਾ ਜਾਵੇ,
ਅੱਗੋਂ ਬੋਲਿਆ ਕਹਿੰਦਾ ਮਾਲੀ ਸਿਆਂ ਕਿਹੋ ਜਿਹੀਆਂ ਭੋਲੀਆਂ ਗੱਲਾਂ ਕਰਦਾ, ਉਹਦੇ ਚ ਜਿੰਨਾ ਕੁਝ ਆ ਮੈਂ ਕਹਿ ਨਹੀਂ ਸਕਦਾ, ਉਹ ਸਾਰਾ ਕੁਝ ਕਹਿ ਕੇ ਦੱਸ ਨਹੀਂ ਸਕਦਾ।
ਕਾਗਜ਼ ਕੀਤੇ ਸ਼ੁਮਾਰ ਨਾ ਆਵੇ,
ਜੇ ਤੂੰ ਕਾਗਜ਼ ਤੇ ਵੀ ਲਿਖਣ ਲੱਗੇ ਤੇ ਉਹਨਾਂ ਦਾ ਸ਼ੁਮਾਰ ਨਹੀਂ ਵੀ ਕਿੰਨੀ ਕਿੰਨੀ ਕੀਮਤ ਹੈ ਉਹਨਾਂ ਦੀ।
10-20 ਹੋਏ ਤੋ ਦੇਹੋਂ ਸੁਣਾਏ,
10-20 ਚੀਜ਼ਾਂ ਹੋਣ ਤਾਂ ਮੈਂ ਤੈਨੂੰ ਦੱਸ ਦਿਆਂ।
ਹੈ ਸੈਂਕੜੇ ਉਨ ਚੀਜ਼ਨ ਨਾਏ,
ਪਰ ਉਹਦੇ ਵਿੱਚ ਜਿੰਨੀਆਂ ਚੀਜ਼ਾਂ ਨੇ ਉਹਦਾ ਤੇ ਸੈਂਕੜੇ ਨਾਂ ਨੇ, ਸੈਂਕੜੇ ਨਾਂ ਉਹਨਾਂ ਦੇ, ਮੈਂ ਤੈਨੂੰ ਹੁਣ ਕਿਵੇਂ ਦੱਸਾਂ।
ਆਹੇ ਸਵਰਨ ਸਭ ਗਹਿਣਨ ਭਰੀ,
ਕਹਿੰਦਾ ਸੋਨੇ ਦੇ ਗਹਿਣਿਆਂ ਨਾਲ ਭਰੀ ਹੋਈ ਆ ਸੰਦੂਕੜੀ।
ਬਹੁਤ ਜੜਾਊ ਕੰਮ ਸਾਦੇ ਗਰੀ,
ਬੜੇ ਜੜਾਊ ਉਹਨਾਂ ਵਿੱਚ ਜੜੇ ਹੋਏ ਨੇ ਜਿਨ੍ਹਾਂ ਚ ਬੜੇ ਬੜੇ ਕਾਰੀਗਰਾਂ ਨੇ ਕੰਮ ਕੀਤਾ ਹੋਇਆ।
ਕਈ ਜਵਾਹਰ ਗਲ ਕੇ ਨਿਆਰੇ,
ਕਈ ਗਲਾਂ ਦੇ ਗਲਾਂ ਚ ਪਾਉਣ ਵਾਲੇ ਜਵਾਹਰਾਤ ਹਨ।
ਕਈ ਨੱਕ ਕਈ ਕੰਨ ਵਾਰੇ,
ਕਈ ਕੰਨਾਂ ਚ ਪਾਉਣ ਵਾਲੇ ਕਈ ਨੱਕਾਂ ਚ ਪਾਉਣ ਵਾਲੇ ਨੇ।
ਕਈ ਹੱਥਨ ਕਈ ਪੈਰ ਤਨ ਪਈਏ,
ਕਈ ਹੱਥਾਂ ਚ ਪਾਉਣ ਵਾਲੇ ਕਈ ਪੈਰਾਂ ਚ ਤੇ ਕਈ ਲੱਕ ਨਾਲ ਬੰਨਣ ਵਾਲੇ ਤੇ ਕਈ ਸਿਰਾਂ ਤੇ ਲਾਉਣ ਵਾਲੇ ਨੇ।
ਕਈ ਜੜਤੀ ਕਈ ਪਰੋਏ ਦਿਖੀਏ,
ਕਈ ਜੜੇ ਹੋਏ ਨੇ ਤੇ ਕਈਆਂ ਨੂੰ ਪਰੋਇਆ ਹੋਇਆ ਧਾਗੇ ਨਾਲ।
ਕਈ ਅੰਗੂਠੀ ਮੁਰੱਟਨ ਕੇਰੀ,
ਮੈਂ ਤੈਨੂੰ ਕੀ ਦੱਸਾਂ ਅੰਗੂਠੀਆਂ ਹੀ ਕਿੰਨੀਆਂ ਨੇ, ਉਹਨਾਂ ਵਿੱਚ ਕਿੰਨੇ ਕਿੰਨੇ ਕੀਮਤੀ ਨਾਗ ਤੇ ਹੀਰੇ ਜੜੇ ਨੇ।
ਬਾਜੂ ਬੰਦ ਉਹ ਜਿਗਾ ਕਨੇਰੀ,
ਬਾਜੂ ਬੰਦ ਨੇ ਕਲਗੀਆਂ ਨੇ ਜਗ੍ਹਾ ਨੇ ਬੜੀਆਂ ਸੁੰਦਰ।
ਸੁਰਾਈ ਪਿਆਲੇ ਉਸ ਕੈ ਮੱਧ,
ਉਹਦੇ ਚ ਸੋਨੇ ਤੇ ਚਾਂਦੀ ਦੀਆਂ ਸੁਰਾਈਆਂ ਤੇ ਪਿਆਲੇ ਜਿਨ੍ਹਾਂ ਚ ਜੜਾਊ ਜੜੇ ਹੋਏ ਨੇ।
ਸਵਰਨ ਕੜੇ ਜਵਾਹਰ ਕਈ ਵੱਧ,
ਸੋਨੇ ਦੇ ਕੜੇ ਜਿਨ੍ਹਾਂ ਚ ਜਵਾਹਰਾਤ ਜੜੇ ਹੋਏ ਨੇ।
ਕਹਾਂ ਲੱਗ ਤੋਏ ਆਖ ਸੁਣਾ,
ਮੈਂ ਤੈਨੂੰ ਕਿੱਥੋਂ ਤੱਕ ਦੱਸਾਂ ਉਹਦੇ ਚ ਕੀ ਕੁਝ ਹੈ।
ਤਬ ਪਤਿਆਓ ਜਬ ਅੱਖੀ ਦਿਖਾਓ,
ਜਦੋਂ ਤੂੰ ਵੇਖੇਗਾ ਫਿਰ ਤੇਰਾ ਮਨ ਪਤੀਜੇਗਾ।
ਦੋਹਰਾ ਜਿਮ ਵੈ ਆਖੇ ਮਾਲ ਬੱਡ, ਤਿਮ ਬੱਡ ਲੋਭ ਸੰਤਾਏ,
ਜਿਵੇਂ ਜਿਵੇਂ ਦਿਲੇ ਰਾਮ ਦੇ ਪੁੱਤਰ ਨੇ ਦੱਸਿਆ ਨਾ, ਸੁਣ ਸੁਣ ਕੇ ਮਾਲੀ ਸਿੰਘ ਦਾ ਮਨ ਲੋਭੀ ਹੋਈ ਜਾਂਦਾ, ਲਾਲਚ ਓਦਾਂ ਹੀ ਹਿਰਦੇ ਚ ਵੱਧਦਾ ਚੱਲਿਆ ਜਾਂਦਾ।
ਲੋਭ ਲਗੇ ਜਬ ਪੁਰਸ਼ ਕੋ ਪਾਪੋਂ ਸੋ ਨਾ ਡਰਾਏ।
ਜਦੋਂ ਕਿਸੇ ਪੁਰਸ਼ ਦੇ ਮਨ ਨੂੰ ਲੋਭ ਚਿੰਬੜ ਜਾਏ ਨਾ, ਫਿਰ ਉਹ ਕਿਸੇ ਵੀ ਪਾਪ ਤੋਂ ਨਹੀਂ ਡਰਦਾ। ਲੋਭੀ ਬੰਦਾ ਫਿਰ ਕੋਈ ਵੀ ਪਾਪ ਕਰ ਗੁਜ਼ਰਦਾ, ਉਹ ਕਿਸੇ ਵੀ ਪਾਪ ਤੋਂ ਨਹੀਂ ਡਰਦਾ।
ਸੁਣੀ ਜਬ ਵਸਤ ਸੰਦੂਕੜੀ ਮਾਲੀ ਸਿੰਘ ਤਰਖਾਨ।
ਜਦੋਂ ਮਾਲੀ ਸਿੰਘ ਨੇ ਸੁਣਿਆ ਕਿ ਜੱਸਾ ਸਿੰਘ ਰਾਮਗੜੀਏ ਦੇ ਭਰਾ ਨੇ ਕਿ ਇੰਨਾ ਮਾਲ ਹੈ ਇਸ ਸੰਦੂਕੜੀ ਵਿੱਚ,
ਹੈਰਤ ਗਈ ਉਸ ਗੁੰਮ ਉਸ ਬਦਲਤ ਪਇਓ ਇਮਾਨ।
ਉਹਦੀ ਤਾਂ ਹੈਰਤ ਗੁੰਮ ਹੋ ਗਈ, ਇਮਾਨ ਬਦਲ ਗਿਆ, ਉਹਦਾ ਡੋਲ ਗਿਆ।
ਚੋਪਈ ਮਾਲੀ ਸਿੰਘ ਕੋ ਜਬ ਕੰਨ ਪਰੀ।
ਜਦੋਂ ਮਾਲੀ ਸਿੰਘ ਦੇ ਕੰਨੀ ਇਹ ਗੱਲ ਪਈ,
ਲੋਭ ਲਹਿਰ ਨਾਗਨ ਜਿਮ ਲਰੀ।
ਕਹਿੰਦੇ ਲੋਭ ਦੀ ਲਹਿਰ ਏਦਾਂ ਡੱਸੀ ਜਿਵੇਂ ਕਿਸੇ ਨਾਗਣ ਨੇ ਡੱਸ ਲਿਆ ਹੋਵੇ, ਡੰਗ ਲਿਆ ਹੋਵੇ।
ਸ਼੍ਰੋਣ ਪਰੀ ਚੜ ਗਈ ਸੋ ਜ਼ਹਿਰ।
ਕਹਿੰਦੇ ਕੰਨਾਂ ਦੁਆਰਾ ਇਹ ਜ਼ਹਿਰ ਚੜ ਗਿਆ ਮਾਲੀ ਸਿੰਘ ਦੇ ਹਿਰਦੇ ਨੂੰ।
ਬਿਨ ਬਡ ਗਾਰੂਰ ਮਿਟੇ ਕਿਮ ਨਹਿਰ।
ਗੁਰੂ ਸ਼ਬਦ ਦੇ ਗਾਰੜੂ ਮੰਤਰ ਤੋਂ ਬਿਨਾਂ ਇਹ ਜ਼ਹਿਰ ਕਿਵੇਂ ਉਤਰੇ, ਲੋਭ ਦੀ ਜਿਹੜੀ ਚੜ ਗਈ।
ਚਿਤ ਮੈਂ ਚਿਤ ਵੇ ਹੋਵੇ ਸਵਾਈ।
ਜਿਵੇਂ ਜਿਵੇਂ ਸੋਚਦਾ ਹੋਰ ਜ਼ਹਿਰ ਵਧਦੀ ਜਾਂਦੀ ਹੈ ਇਹਦੇ ਅੰਦਰ। ਖਬਰੇ ਕੀ ਕੁਝ ਹੈ ਵਿੱਚ, ਕਿੰਨਾ ਕੁਝ ਕੀਮਤੀ ਹੈ। ਏਦਾਂ ਕਰਾਂਗੇ, ਕਈ ਸੁਪਨੇ ਇਹਦੇ ਮਨ ਚ ਆਉਣ ਲੱਗ ਪਏ।
ਸਗਵਾਂ ਇਹ ਬਹੁ ਵਧਦੀ ਆਈ।
ਸਗੋਂ ਹੋਰ ਵਧਦੀ ਚਲੀ ਜਾਂਦੀ ਹੈ ਲੋਭ ਦੀ ਲਹਿਰ ਇਹਦੇ ਹਿਰਦੇ ਵਿੱਚ।
ਸੁਨਤ ਜਵਾਹਰ ਫਿੱਟ ਗਈ ਨੀਤ।
ਜਦੋਂ ਜਵਾਹਰਾਤ ਸੁਣੇ ਤੇ ਨੀਤ ਫਿੱਟ ਗਈ ਮਾਲੀ ਸਿੰਘ ਦੀ।
ਟੁੱਟ ਗਈ ਧਰਮ ਕਰਮ ਕੀ ਪ੍ਰੀਤ।
ਧਰਮ ਤੇ ਕਰਮ ਦੀ ਪ੍ਰੀਤ ਟੁੱਟ ਗਈ ਇਹਦੇ ਮਨ ਚੋਂ।
ਕਦੇ ਬਹੇ ਕਦ ਲੰਬੋ ਪਰਤ।
ਹੁਣ ਨੀਂਦ ਕਿੱਥੇ ਆਵੇ ਰਾਤ ਨੂੰ, ਕਦੇ ਬਹਿੰਦਾ ਕਦੇ ਲੰਮਾ ਪੈਂਦਾ, ਕਦੇ ਤੁਰਨ ਲੱਗ ਪੈਂਦਾ।
ਕਦੇ ਤੁਰੇ ਕਦ ਉੱਠ ਕੇ ਖਰਤ।
ਕਦੇ ਤੁਰਨ ਲੱਗ ਪੈਂਦਾ, ਕਦੇ ਪੈਰਾਂ ਭਰਨੇ ਬਹਿ ਜਾਂਦਾ, ਕਦੇ ਉੱਠ ਕੇ ਖਲੋ ਜਾਂਦਾ।
ਲੱਗੀ ਅਚਵੀ ਕੰਪੇ ਉਸ ਦੇਹ।
ਅਚਵੀ ਲੱਗ ਗਈ ਸਰੀਰ ਨੂੰ, ਦੇਹ ਕੰਬਣ ਲੱਗ ਪਈ, ਕਦੋਂ ਇਹ ਕੁਝ ਮੇਰੇ ਹੱਥ ਆਵੇ। ਕਿਉਂਕਿ ਸਮੱਸਿਆ ਇਹ ਸੀ ਵੀ ਦੋ ਮਿਸਲਾਂ ਦੇ ਵਿੱਚ ਪਈ ਹੈ, ਸੋਚਦਾ ਮੇਰੇ ਕਾਬੂ ਕਿਵੇਂ ਆਵੇਗਾ ਇਹ। ਉਹ ਵੀ ਕਹਿਣਗੇ ਸਾਨੂੰ ਵਿੱਚੋਂ ਹਿੱਸਾ ਚਾਹੀਦਾ ਘਨਈਏ। ਤੋ ਇਹ ਇਸ ਗੱਲ ਦੀ ਚਿੰਤਾ ਤੇ ਅਚਬੀ ਇਹਨੂੰ ਲੱਗੀ ਹੋਈ ਹੈ।
ਚੱਲਿਓ ਜੱਸਾ ਸਿੰਘ ਪਹਿਲੇ ਹਾ ਦੇ।
ਆਪਣੇ ਭਰਾ ਜੱਸਾ ਸਿੰਘ ਰਾਮਗੜੀਏ ਵੱਲ ਗਿਆ ਵੀ ਉਹਦੇ ਕੋਲ ਜਾ ਕੇ ਉਹਨੂੰ ਦੱਸਾਂ।
ਦੋਹਰਾ ਜੱਸਾ ਸਿੰਘ ਨੇ ਦੇਖਿਓ ਕਿਮ ਆਵਤ ਭਾਈ ਉਤਾਲ।
ਜੱਸਾ ਸਿੰਘ ਰਾਮਗੜੀਏ ਨੇ ਆਪਣੇ ਭਰਾ ਮਾਲੀ ਸਿੰਘ ਨੂੰ ਆਉਂਦਿਆਂ ਵੇਖਿਆ, ਵੇਖਿਆ ਬੜਾ ਕਾਹਲਾ ਕਾਹਲਾ ਤੁਰਿਆ ਆਉਂਦਾ, ਚਿਹਰੇ ਤੇ ਹਵਾਈ ਜੀ ਉੱਡੀ ਹੋਈ ਹੈ। ਜੱਸਾ ਸਿੰਘ ਜੀ ਨੇ ਪਛਾਣ ਲਿਆ ਭਰਾ ਦੀ ਹਾਲਤ ਵੇਖੀ ਵੀ ਇਹਨੂੰ ਕੀ ਹੋ ਗਿਆ, ਬੜਾ ਕਾਹਲਾ ਕਾਹਲਾ ਉਤਾਵਲਾ ਉਤਾਵਲਾ ਤੁਰਿਆ ਆਉਂਦਾ।
ਕਹਿ ਬੱਡ ਬਿਗਰੇ ਉਹ ਕੰਮ ਕੋ, ਕਹਿ ਬੱਡ ਨਿਕਸੇ ਉਹ ਮਾਲ।
ਜੱਸਾ ਸਿੰਘ ਰਾਮਗੜੀਏ ਨੇ ਸੋਚਿਆ ਲੱਗਦਾ ਕੋਈ ਕੰਮ ਵਿਗੜ ਗਿਆ, ਤਾਂ ਹੀ ਕਾਹਲਾ ਕਾਹਲਾ ਆਉਂਦਾ। ਦੂਰੋਂ ਜਿਵੇਂ ਬੰਦਾ ਅੰਦਾਜ਼ਾ ਜਿਹਾ ਲਾ ਲੈਂਦਾ ਵੇਖ ਕੇ ਵੀ ਲੱਗਦਾ ਕੋਈ ਕੰਮ ਵਿਗੜ ਗਿਆ, ਜਾਂ ਫਿਰ ਇਹਦੇ ਕੋਲ ਜਿਹੜਾ ਕੋਈ ਥੋੜ੍ਹਾ ਬਹੁਤਾ ਸੰਪਦਾ ਸੀ ਉਹ ਕਿਸੇ ਨੇ ਖੋਹ ਲਈ ਹੈ, ਜਾਂ ਕਿਸੇ ਨੇ ਚੋਰੀ ਕਰ ਲਈ ਹੋਣੀ। ਮਾਹੌਲ ਇਹੋ ਜਿਹਾ ਸੀ, ਜਿੱਦਾਂ ਦਾ ਮਾਹੌਲ ਹੋਵੇ ਬੰਦੇ ਦੇ ਦਿਮਾਗ 'ਚ ਉੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਘਰ ਕਰਕੇ ਉਹੀ ਕੰਮ ਚੱਲਦੀਆਂ ਰਹਿੰਦੀਆਂ ਚੱਲਦੀਆਂ ਰਹਿੰਦੀਆਂ। ਉਹਨਾਂ ਆਖਿਆ ਲੱਗਦਾ ਇਹਦੇ ਕੋਲੋਂ ਜਾਂ ਤਾਂ ਕਿਸੇ ਨੇ ਕੁਝ ਖੋਹ ਲਿਆ, ਅਤੇ ਜਾਂ ਫਿਰ ਕਿਸੇ ਨੇ ਕੁਝ ਕਹਿ ਦਿੱਤਾ, ਜਾਂ ਕੋਈ ਕੰਮ ਵਿਗੜ ਗਿਆ। ਜੱਸਾ ਸਿੰਘ ਰਾਮਗੜੀਏ ਨੂੰ ਨਹੀਂ ਸੀ ਪਤਾ ਵੀ ਮੇਰੇ ਭਰਾ ਦੀ ਮੱਤ 'ਤੇ ਲੋਭ ਦਾ ਪਰਦਾ ਪੈ ਗਿਆ। ਜੱਸਾ ਸਿੰਘ ਜੀ ਨੂੰ ਇਸ ਗੱਲ ਦਾ ਅਫਸੋਸ। ਜੱਸਾ ਸਿੰਘ ਰਾਮਗੜੀਏ ਦੇ ਕਿਰਦਾਰ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਉਂਗਲ ਨਹੀਂ। ਪੰਥ ਦੇ ਬੜੇ ਮਹਾਨ ਜਰਨੈਲ ਸਿੰਘ ਜੱਸਾ ਸਿੰਘ ਰਾਮਗੜੀਏ, ਪਰ ਭਰਾਵਾਂ ਨੇ ਜਿਹੜੀਆਂ ਕਰਤੂਤਾਂ ਕੀਤੀਆਂ ਉਹਨਾਂ ਦੀ ਪਿੱਠ ਦੱਬਦੇ ਰਹੇ ਨਾਲ। ਭਰਾ ਦੀ ਬਿਰਤੀ ਉਹ ਮਮਤਾ ਆ ਹੀ ਜਾਂਦੀ ਹੈ ਮਨ 'ਚ, ਪਰ ਜੱਸਾ ਸਿੰਘ ਜੀ ਦੀ ਜਿਹੜੀ ਕੁਰਬਾਨੀ ਆ ਰਾਮਗੜੀਆ ਜੀ ਦੀ, ਜੋ ਉਹਨਾਂ ਦੀਆਂ ਸੇਵਾਵਾਂ ਨੇ ਗੁਰੂ ਪੰਥ ਦੀਆਂ, ਉਹ ਕਦੇ ਨਜ਼ਰ ਅੰਦਾਜ਼ ਨਹੀਂ ਹੋ ਸਕਦੀਆਂ। ਪਰ ਸੁਭਾਵਿਕ ਹੈ ਜਦੋਂ ਇੱਦਾਂ ਸਭ ਕੁਝ ਹੁੰਦਾ, ਮਿਸਲਾਂ ਵਿੱਚ ਆਪਸ ਵਿੱਚ ਲੜਾਈਆਂ ਝਗੜੇ ਵੀ ਰਹੇ ਨੇ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦੋਂ ਮਿਸਲਾਂ ਮਰਜ ਹੋਈਆਂ ਨੇ ਉਦੋਂ ਵੀ ਇਹ ਹੁੰਦਾ ਰਿਹਾ। ਰਾਜ ਭਾਗ ਜਦੋਂ ਆ ਜਾਂਦੇ ਨੇ, ਰਾਜ ਭਾਗ ਆ ਕੇ ਫਿਰ ਉਹ ਇਹ ਹੈ ਹੀ ਐਸੀ, ਇਹਨੇ ਆ ਕੇ ਕਲੇਸ਼ ਪਾਉਣਾ ਹੀ ਹੁੰਦਾ। ਇਹ ਲਕਸ਼ਮੀ ਐਸੀ ਹੈ, ਮਾਇਆ ਐਸੀ ਹੈ, ਸੰਪਦਾ ਐਸੀ ਹੈ। ਤੋ ਜੱਸਾ ਸਿੰਘ ਜੀ ਨਾਲ ਮਾਲੀ ਸਿੰਘ ਆ ਕੇ ਬਚਨ ਕਰ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਅੱਜ ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਹੈ। ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ, ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀ ਬਸੈ। ਬਣਾਉਣ ਵਾਲਿਆਂ ਨੇ ਚਾਦਰ ਪਾੜ ਕੇ ਅੱਧੀ ਦੀ ਕਬਰ ਬਣਾ ਲਈ, ਅੱਧਿਆਂ ਨੇ ਮੜੀ ਬਣਾ ਲਈ। ਪਰ ਭਾਈ ਸਾਹਿਬ ਕਹਿੰਦੇ ਆ ਵੀ ਨਾ ਤਾਂ ਸਤਿਗੁਰੂ ਮੜੀ 'ਚ ਨੇ, ਨਾ ਗੋਰ 'ਚ ਨੇ, ਉਹ ਤਾਂ ਗੁਰੂ ਅੰਗਦ ਦੇਵ ਸਾਹਿਬ ਦੇ ਸਰੂਪ 'ਚ ਜਾ ਕੇ ਸਮਾ ਗਏ ਨੇ। ਐਸੇ ਜਗਤ ਗੁਰੂ ਦੀਨ ਦਿਆਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋਤੀ ਜੋਤ ਦਿਵਸ 'ਤੇ ਮਹਾਰਾਜ ਜੀ ਦੇ ਚਰਨਾਂ 'ਚ ਬਾਰੰਬਾਰ ਨਮਸਕਾਰ ਹੈ। ਸਾਧ ਸੰਗਤ ਜੀ, ਬੇਨਤੀ ਹੈ ਕੱਲ੍ਹ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਮਹਾਰਾਜ ਜੀ ਦੀ ਆਮਦ, ਨੌਵੇਂ ਪਾਤਸ਼ਾਹ ਜੀ ਦੀ ਆਮਦ ਦਾ ਦਿਨ ਮਨਾਇਆ ਜਾ ਰਿਹਾ ਹੈ। ਕੱਲ੍ਹ ਸ਼ਾਮ ਨੂੰ ਤਕਰੀਬਨ 6 ਵਜੇ ਨਾਲ ਕਥਾ ਦੀ ਸਮਾਪਤੀ ਤੋਂ ਬਾਅਦ ਸੁਖਾਸਣ ਸਥਾਨ ਦੀ ਜੋ ਕਾਰ ਸੇਵਾ ਸੰਪੂਰਨ ਹੋਈ ਹੈ, ਮਹਾਰਾਜ ਜੀ ਦੇ ਪਾਵਨ ਸਰੂਪ ਸੁਭਾਏਮਾਨ ਕੀਤੇ ਜਾਣਗੇ। ਆਪ ਜੀ ਨੇ ਹਾਜ਼ਰੀਆਂ ਭਰਦੀਆਂ, 7 ਤੋਂ ਲੈ ਕੇ 11 ਵਜੇ ਤੱਕ ਕੀਰਤਨ ਦਰਬਾਰ ਹੋ ਰਹੇ ਨੇ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਿੰਦਰ ਬੀਰ ਸਿੰਘ ਜੀ, ਭਾਈ ਸਿਮਰਨਜੀਤ ਸਿੰਘ ਜੀ ਔਰ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਹਾਜ਼ਰੀਆਂ ਭਰ ਰਹੇ ਨੇ। ਆਪ ਜੀ ਸਮਾਗਮਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸ,
ਪੂਰਨ ਹੈ ਸਰਬਮ
ਦੁਖ ਭੰਜਨ ਗੁਣ ਤਾਸ,
ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੈ ਗੁਣ ਨਿਧਾਨ
ਜਾਂ ਕੀ ਸਦਾ ਬਿਬੇਕ,
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ,
ਸੰਤ ਕੈ ਸਦਾ ਸੰਗ
ਨਿਧਾਰਾਂ ਆਧਾਰ,
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਰ
ਰਾਖੋ ਹੀ ਐ ਪਰੋਏ,
ਪ੍ਰਭ ਸ਼ਰਣਾਗਤੀ।